ਭਾਈ ਉਦੇ ਸਿੰਘ ਜੀ ਕਲਗੀਧਰ ਜੀ ਦਾ ਹੁਕਮ ਸੁਣ ਕੇ ਸ਼ਾਹੀ ਟਿੱਬੀ ਤੇ ਪਹੁੰਚੇ ਨੇ, ਜਿੱਥੇ ਸਾਹਿਬ ਬਾਬਾ ਅਜੀਤ ਸਿੰਘ ਜੀ ਬੜੀ ਬਹਾਦਰੀ ਨਾਲ ਵੈਰੀ ਨੂੰ ਰੋਕੀ ਖੜੇ ਸਨ। ਬਾਬਾ ਅਜੀਤ ਸਿੰਘ ਜੀ ਨੂੰ ਕਲਗੀਧਰ ਜੀ ਵੱਲ ਜਾਣ ਦੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਨੂੰ ਬੁਲਾ ਰਹੇ ਹਨ। ਬਾਬਾ ਅਜੀਤ ਸਿੰਘ ਜੀ ਵੀ ਵੈਰੀਆਂ ਨਾਲ ਲੜਦੇ ਲੜਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਮੁੜੇ ਹਨ। ਉੱਧਰ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ, ਸਤਿਗੁਰੂ ਜੀ ਨੇ ਹੁਕਮ ਕੀਤਾ ਜੀਵਨ ਸਿੰਘ ਜੀ ਜਾਓ ਸਾਹਿਬ ਅਜੀਤ ਸਿੰਘ ਜੀ ਨੂੰ ਸਾਡੇ ਕੋਲ ਲੈ ਕੇ ਆਓ ਛੇਤੀ ਨਾਲ। ਬਾਬਾ ਜੀਵਨ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਿਓ, ਇੰਨੀ ਕੁ ਸ਼ਕਤੀ ਬਖਸ਼ਿਓ, ਤਾਣ ਬਖਸ਼ਿਓ ਕਿ ਮੈਂ ਸਾਹਿਬ ਅਜੀਤ ਸਿੰਘ ਜੀ ਨੂੰ ਨਾਲ ਲੈ ਕੇ ਇੱਥੇ ਤਾਈਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਵਾਂ। ਗੁਰਦੇਵ ਨੇ ਕਿਹਾ ਐਸਾ ਹੀ ਹੋਵੇਗਾ। ਭਾਈ ਉਦੇ ਸਿੰਘ ਜੀ ਨੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਮੰਗ ਕੀਤੀ ਸੀ, ਮਹਾਰਾਜ ਕਿਰਪਾ ਰੱਖਿਓ, ਮੈਂ ਜੂਝਣਾ ਹੈ, ਆਪਣੇ ਚਰਨਾਂ ਵਿੱਚ ਥਾਂ ਬਖਸ਼ਿਓ। ਗੁਰਦੇਵ ਨੇ ਕਿਹਾ ਸੀ ਭਾਈ ਉਦੇ ਸਿੰਘ, ਜਿਵੇਂ ਸਾਡੇ ਕੋਲ ਇੱਥੇ ਰਹਿ ਰਹੇ ਹੋ, ਸੱਚਖੰਡ ਵਿੱਚ ਵੀ ਤੁਹਾਡਾ ਵਾਸਾ ਸਾਡੇ ਕੋਲ ਹੀ ਹੋਵੇਗਾ। ਤੋ ਭਾਈ ਉਦੇ ਸਿੰਘ ਜੀ ਨੇ ਇੰਨੀ ਬਹਾਦਰੀ ਨਾਲ ਵੈਰੀਆਂ ਦਾ ਅੱਗਾ ਰੋਕਿਆ ਜਿਵੇਂ ਕੋਈ ਤਖਤਾ ਨਹੀਂ ਭੇਟ ਦਿੰਦਾ ਵੈਰੀ ਦਲ ਦੇ ਸਾਹਮਣੇ। ਇੱਦਾਂ ਮਾਨੋ ਜਿਵੇਂ ਤਖਤਾ ਬਣ ਕੇ ਖਲੋ ਗਏ, ਪਹਾੜ ਬਣ ਕੇ ਭਾਈ ਉਦੇ ਸਿੰਘ ਜੀ ਖਲੋ ਗਏ। ਦੁਸ਼ਮਣਾਂ ਨੂੰ ਇੱਦਾਂ ਜਾਪਿਆ ਵੀ ਸ਼ਾਇਦ ਕਲਗੀਧਰ ਜੀ ਖੁਦ ਆਪ ਲੜ ਰਹੇ ਨੇ। ਸਾਰੀ ਦੁਸ਼ਮਣਾਂ ਦੀ ਫੌਜ ਆ ਕੇ ਟੁੱਟ ਕੇ ਪੈ ਗਈ। ਭਾਈ ਉਦੇ ਸਿੰਘ ਜੀ ਬੜੀ ਬਹਾਦਰੀ ਨਾਲ ਵੈਰੀ ਦਲ ਦਾ ਮੁਕਾਬਲਾ ਕਰ ਰਹੇ ਨੇ। ਜਿਵੇਂ ਉਹਨਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ, ਕਿਉਂਕਿ ਗੁਰੂ ਕੇ ਸਿੱਖਾਂ ਦੇ ਹਿਰਦਿਆਂ 'ਚ ਚਾਅ ਰਹਿੰਦਾ ਹੈ ਧਰਮ ਯੁੱਧ ਕੇ ਚਾਏ, ਕਿ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋਂ। ਤੋ ਜਿਵੇਂ ਭਾਈ ਉਦੇ ਸਿੰਘ ਜੀ ਨੇ ਸ਼ਹੀਦੀ ਪਾਈ ਹੈ, ਉਹ ਪ੍ਰਸੰਗ ਅੱਜ ਦੀ ਕਥਾ ਵਿੱਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੀਏ। ਸ਼ਹੀਦ ਭਾਈ ਉਦੇ ਸਿੰਘ ਜੀ, ਸ਼ਹੀਦ ਭਾਈ ਜੀਵਨ ਸਿੰਘ ਜੀ ਰੰਗਰੇਟਾ, ਤਿਨ੍ਹਾਂ ਦੇ ਚਰਨਾਂ 'ਚ ਹੋਰ ਜਿਤਨੇ ਮਹਾਨ ਸ਼ਹੀਦ ਹਨ ਉਹਨਾਂ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਇਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਰੁਪਿਓ ਉਦੈ ਸਿੰਘ ਤਜਤ ਨਾ ਥਲਕੋ।
ਭਾਈ ਉਦੇ ਸਿੰਘ ਜੀ ਰੁਪ ਗਏ। ਰੁਪ ਗਏ ਦਾ ਮਤਲਬ ਹੁੰਦਾ ਵੀ ਐਨ ਰੋਹ ਵਿੱਚ ਆ ਕੇ ਆਪਣੇ ਪੈਰ ਅੜਾ ਲਏ, ਔਰ ਜਿੱਥੇ ਅੜਾ ਲਏ ਪੈਰ ਉੱਥੋਂ ਉਸ ਜਗ੍ਹਾ ਨੂੰ ਭਾਈ ਉਦੇ ਸਿੰਘ ਜੀ ਛੱਡ ਕੇ ਪਿੱਛੇ ਨਹੀਂ ਹਟਦੇ।
ਹੱਥ ਹੈ ਤੀਰ ਕਰ ਕ੍ਰੋਧਾ।
ਬੜੇ ਕ੍ਰੋਧ 'ਚ ਵੀਰ ਰਸ ਵਿੱਚ ਆ ਕੇ ਭਾਈ ਉਦੇ ਸਿੰਘ ਜੀ ਤੀਰ ਮਾਰ ਮਾਰ ਕੇ ਵੈਰੀਆਂ ਦੀਆਂ ਛਾਤੀਆਂ ਛੰਨਣੀ ਛੰਨਣੀ ਕਰ ਰਹੇ ਹਨ।
ਲਲਕਾਰਤ ਮਾਰੋ ਰਿਪਗਨ ਕੋ।
ਔਰ ਨਾਲ ਦੇ ਆਪਣੇ ਸਾਥੀ ਯੋਧਿਆਂ ਸਿੰਘਾਂ ਨੂੰ ਵੰਗਾਰਦਿਆਂ ਹੋਇਆਂ, ਐ ਗੁਰੂ ਕੇ ਲਾਲੋ ਯੋਧਿਓ, ਵੇਖਿਓ ਕੋਈ ਵੈਰੀ ਬਚ ਨਾ ਜਾਵੇ। ਜਿੰਨੇ ਵੱਧ ਤੋਂ ਵੱਧ ਵੈਰੀਆਂ ਨੂੰ ਝਟਕਾਓਗੇ ਮਾਰੋਗੇ, ਓਨੀਆਂ ਵੱਧ ਖੁਸ਼ੀਆਂ ਕਲਗੀਧਰ ਜੀ ਦੀਆਂ ਪ੍ਰਾਪਤ ਹੋਣਗੀਆਂ।
ਇਮ ਕਹਿ ਆਗਾ ਰੋਧਾ।
ਇੱਦਾਂ ਨਾਲ ਦੇ ਸਾਥੀ ਯੋਧਿਆਂ ਨੂੰ ਪ੍ਰੇਰ ਕੇ ਭਾਈ ਉਦੇ ਸਿੰਘ ਨੇ ਵੈਰੀਆਂ ਦਾ ਅੱਗਾ ਰੋਕਿਆ ਹੈ, ਔਰ ਅੱਗੇ ਆ ਕੇ ਤਖਤੇ ਬਣ ਕੇ ਖਲੋ ਗਏ ਹਨ।
ਤਮ ਮਹਿ ਗਿਰਹਿ ਤੁਰਕ ਗਿਰ ਬਾਸੀ।
ਔਰ ਜਿੰਨੇ ਪਹਾੜੀਏ ਨੇ ਤੁਰਕ ਨੇ, ਉਹ ਰਾਤ ਦੇ ਹਨੇਰੇ ਦੇ ਵਿੱਚ ਸ਼ਸਤਰਾਂ ਦੇ ਫੱਟ ਚੱਲ ਚੱਲ ਕੇ ਡਿੱਗ ਰਹੇ ਨੇ। ਕਈਆਂ ਦੇ ਪੈਰ ਇੱਕ ਦੂਜੇ ਨਾਲ ਅੜ ਜਾਂਦੇ, ਹਨੇਰੇ 'ਚ ਦਿਸਦਾ ਨਹੀਂ। ਘੋੜਿਆਂ ਦੇ ਪੌੜ ਅੜ ਜਾਂਦੇ ਟੋਇਆਂ ਟਿੱਬਿਆਂ ਵਿੱਚ, ਔਰ ਧੜੰਮ ਦੇ ਕੇ ਘੋੜਿਆਂ ਤੋਂ ਥੱਲੇ ਡਿੱਗਦੇ ਹਨ।
ਘੱਲ ਹੇਲ ਵਿਸਾਲੇ।
ਬੜੇ ਜ਼ੋਰ ਦਾ ਹੱਲਾ ਕਰ ਰਹੇ ਨੇ। ਤੁਰਕਾਂ ਨੇ ਵੀ ਆਪਣੀ ਪੂਰੀ ਬਾਹ ਲਾ ਕੇ ਰੱਖ ਦਿੱਤੀ ਪਹਾੜੀਆਂ ਨੇ।
ਬਹੁਤ ਅਲਪ ਕੁਛ ਲਖੇ ਨਾ ਜਾਹੀਂ।
ਪਤਾ ਨਹੀਂ ਪਿਆ ਲੱਗ ਰਿਹਾ ਵੀ ਬਹੁਤੇ ਨੇ ਕਿ ਥੋੜੇ ਨੇ, ਕਿਉਂਕਿ ਹਨੇਰਾ ਬਸ ਲੜੀ ਜਾ ਰਹੇ ਹਨ।
ਭਾ ਸੰਗਰਾਮ ਕਰਾਲੇ।
ਕਹਿੰਦੇ ਬੜਾ ਕਰਾਲ, ਕਰਾਲ ਕਹਿੰਦੇ ਨੇ ਭਿਆਨਕ ਨੂੰ, ਬੜਾ ਭਿਆਨਕ ਸੰਗਰਾਮ, ਬੜਾ ਭਿਆਨਕ ਜੰਗ ਮਚਿਆ ਹੈ।
ਹੜ ਹੜ ਹਸਤ ਜੋਗਨੀ ਨੱਚ ਹੈ।
ਜੋਗਣੀਆਂ ਹੜ ਹੜ ਕਰਕੇ ਹੱਸਦੀਆਂ ਜੰਗ ਦੇ ਮੈਦਾਨ ਵਿੱਚ, ਕਿਉਂਕਿ ਜੋਗਣੀਆਂ ਨੇ ਤਾਂ ਆਪ ਮੰਗਿਆ ਸੀ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚੋਂ ਕਿ ਮਹਾਰਾਜ ਕਦੋਂ ਲੜੋਗੇ? ਧਰਮ ਯੁੱਧ ਅਸੀਂ ਖੂਨ ਭਰ ਭਰ ਖੱਪਰ ਦੇ ਪੀਣੇ ਨੇ, ਕਈ ਸੈਂਕੜਿਆਂ ਸਾਲਾਂ ਤੋਂ ਭੁੱਖੀਆਂ ਮਰ ਰਹੀਆਂ ਹਾਂ। ਕਿਸੇ ਨੇ ਹਿੰਦੁਸਤਾਨ ਦੀ ਧਰਤੀ 'ਤੇ 700 ਸਾਲ ਤੋਂ ਵੱਧ ਸਮਾਂ ਹੋ ਗਿਆ, ਧਰਮ ਯੁੱਧ ਹੀ ਨਹੀਂ ਲੜਿਆ। ਮਹਾਰਾਜ ਕਦੋਂ ਬਣੇਗੀ ਉਹ ਖੇਡ ਜਦੋਂ ਅਸੀਂ ਖੂਨ ਦੇ ਪਿਆਲੇ ਭਰ ਭਰ ਕੇ ਖੱਪਰ ਭਰ ਭਰ ਕੇ ਪੀਵਾਂਗੀਆਂ? ਅੱਜ ਉਹ ਸ਼ੁਕਰਾਨੇ ਕਰ ਰਹੀਆਂ ਨੇ, ਕਲਗੀਆਂ ਵਾਲੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਹੀਆਂ ਨੇ। ਜੋਗਣੀਆਂ ਹੜ ਹੜਾ ਕਰਕੇ ਉੱਚੀ ਉੱਚੀ ਕਿਲਕਾਰੀਆਂ ਮਾਰ ਮਾਰ ਕੇ ਹੱਸਦੀਆਂ, ਸਿਰ ਖਿੰਡੇ ਹੋਏ, ਲਾਲ ਉਹਨਾਂ ਦੇ ਨੇਤਰ ਨੇ, ਦੰਦ ਬਾਹਰ ਨੂੰ ਵਧੇ ਹੋਏ ਹਨ ਜੋਗਣੀਆਂ ਦੇ, ਤੇ ਲਹੂ ਨਾਲ ਮੂੰਹ ਲਿਬੜੇ ਹੋਏ ਹਨ।
ਭੂਤ ਪ੍ਰੇਤ ਬੇਤਾਲਾ,
ਬਹੁਤ ਸਾਰੇ ਭੂਤ, ਬਹੁਤ ਸਾਰੇ ਪ੍ਰੇਤ, ਬੇਤਾਲ ਉਹ ਜੰਗ ਦੇ ਮੈਦਾਨ ਚ ਆ ਪਹੁੰਚੇ ਹਨ।
ਜੰਬੁਕ ਬ੍ਰਿੰਦ ਪੁਕਾਰੈ ਦਾਰੁਣ,
ਇਹ ਤੇ ਸੀ ਗੁਪਤ ਰੂਪ ਦੇ ਵਿੱਚ ਆਈਆਂ ਚੀਜ਼ਾਂ। ਹੁਣ ਜਿਹੜੇ ਪ੍ਰਤੱਖ ਰੂਪ ਚ ਜਾਨਵਰ ਆਏ ਨੇ, ਗਿੱਦੜ ਆਏ ਨੇ, ਗਿੱਧਾਂ ਆਈਆਂ ਹਨ, ਇੱਲਾਂ ਫਿਰ ਰਹੀਆਂ ਨੇ ਜੰਗ ਦੇ ਮੈਦਾਨ ਵਿੱਚ, ਕੁੱਤੇ ਫਿਰ ਰਹੇ ਨੇ ਤੇ ਮਾਸ ਖਾ ਰਹੇ ਹਨ।
ਆਮਿਖ ਭਖੈ ਵਿਸਾਲਾ,
ਔਰ ਰੱਜ ਰੱਜ ਕੇ ਮਾਸ ਖਾ ਰਹੇ ਨੇ ਸੂਰਮਿਆਂ ਦਾ, ਔਰ ਸੂਰਮਿਆਂ ਦਾ ਮਾਸ ਖਾ ਖਾ ਕੇ ਉਹ ਗਿੱਦੜ ਜਾਂ ਹੋਰ ਜਿੰਨੇ ਮਾਸਾਹਾਰੀ ਜਾਨਵਰ ਨੇ ਉਹ ਆਪਣੇ ਪੇਟ ਭਰ ਰਹੇ ਹਨ।
ਤਮ ਮਹਿ ਜਿਮ ਜਿੰਗਣ ਚਮਕੰਤੇ,
ਕਹਿੰਦੇ ਰਾਤ ਦੇ ਹਨੇਰੇ ਵਿੱਚ ਜਿਵੇਂ ਟਟਹਿਣੇ ਚਮਕਦੇ ਹੁੰਦੇ ਆ ਨਾ ਖੇਤਾਂ 'ਚ, ਤੇ ਕਹਿੰਦੇ ਰਾਤ ਦੇ ਹਨੇਰੇ 'ਚ ਜਿਵੇਂ ਉਹ ਜੁਗਨੂੰ ਵੀ ਕਹਿ ਦਿੰਦੇ, ਆਮ ਸ਼ਬਦਾਂ 'ਚ ਪੰਜਾਬੀ 'ਚ ਟਟਹਿਣਾ ਕਹਿੰਦੇ ਆ, ਕਹਿੰਦੇ ਉਹ ਜਿਹੜੇ ਜੁਗਨੂੰ ਨੇ ਉਹ ਟਟਹਿਣੇ ਜਿਵੇਂ ਰਾਤ ਨੂੰ ਚਮਕਦੇ ਨੇ ਸੈਂਕੜਿਆਂ ਦੀ ਗਿਣਤੀ ਵਿੱਚ।
ਧੁਖੈ ਪਲੀਤੇ ਪੁੰਜਾ,
ਏਦਾਂ ਉਹਨਾਂ ਜੁਗਨੂਆਂ ਵਾਂਗੂ ਪਲੀਤੇ ਧੁਖ ਰਹੇ ਨੇ ਰਾਤ ਦੇ ਹਨੇਰੇ 'ਚ, ਉਹ ਟਟਹਿਣਿਆਂ ਵਾਂਗੂ ਪਲੀਤੇ ਚਮਕ ਰਹੇ ਨੇ ਰਾਤ ਨੂੰ।
ਤੜ ਭੜ ਸ਼ਬਦ ਧਾਨ ਬਹੁ ਲੈ ਜਿਮ,
ਤੜ ਫੜ ਕਰਕੇ ਬੰਦੂਕਾਂ ਦੀਆਂ ਗੋਲੀਆਂ ਦੇ ਚੱਲਣ ਦੀ ਆਵਾਜ਼ ਆਉਂਦੀ ਹੈ, ਤੇ ਉਹ ਆਵਾਜ਼ ਸੁਣ ਕੇ ਤੜਫੜ ਦੀ ਇਉਂ ਜਾਪਦਾ ਹੈ,
ਪਹਾੜ ਬਿਖੈ ਕਿਨ ਪੁੰਜਾ,
ਕਿ ਜਿਵੇਂ ਕੋਈ ਪੜਪੁੰਜਾ ਭੱਠੀ ਦੇ ਉੱਤੇ ਦਾਣੇ ਭੁੱਜਦਾ, ਭੁੰਨਦਾ ਨਾ ਮੱਕੀ ਦੇ, ਤੇ ਮੱਕੀ ਦੇ ਦਾਣੇ ਜਦੋਂ ਭੁੰਨਦਾ ਤੇ ਉਹ ਤੜਫੜ ਕਰਕੇ ਮੱਕੀ ਦੇ ਦਾਣੇ ਉਹ ਰੇਤ ਵਿੱਚ ਉਛਲਦੇ ਹੈ, ਤੇ ਉਹ ਆਵਾਜ਼ ਆਉਂਦੀ ਹੈ ਨਾ, ਏਦਾਂ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਗਿਰ ਹੈ ਸਿੰਘ ਸਨਮੁਖ ਹੱਥ ਸ਼ਤਰੂਨ,
ਬਹੁਤ ਸਾਰੇ ਸਿੰਘ ਜੰਗ ਦੇ ਮੈਦਾਨ 'ਚ ਬਹੁਤੇ ਸ਼ਤਰੂਆਂ ਨੂੰ ਮਾਰ ਕੇ ਅੱਗੇ ਹੋ ਕੇ ਵੱਧ ਕੇ ਡਿੱਗਦੇ ਹੈ। ਇੱਕ ਬੀਰ ਮਰਗੇਸ਼ ਨਾਮ ਦਾ ਪਵਿੱਤਰ ਗ੍ਰੰਥ ਹੈ, ਜਿਹਦੇ ਵਿੱਚ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲੇ ਅਤੇ ਅਕਾਲੀ ਫੂਲਾ ਸਿੰਘ ਵਰਗੇ ਮਹਾਂਪੁਰਖਾਂ ਦਾ ਜੀਵਨ ਲਿਖਿਆ। ਉਹਦੇ ਵਿੱਚ ਇੱਕ ਬਚਨ ਲਿਖਦੇ ਆ ਉਹ, ਕਿ ਸਿੰਘਨ ਕਾ ਸੁਭਾਉ ਹੀ ਐਸਾ ਹੈ, ਜਬ ਤਿੰਨ ਕੋ ਕੋਈ ਬਹੁਤ ਗਹਿਰਾ ਸ਼ਸਤਰ ਲੱਗਤਾ ਹੈ, ਆਗੇ ਕੋ ਹੀ ਗਿਰਤੇ ਹੈ। ਯਾਨੀ ਕਿ ਸਿੰਘਾਂ ਦਾ ਸੁਭਾਅ ਹੈ ਵੀ ਜਦੋਂ ਡਿੱਗਦੇ ਵੀ ਆ ਰਣ ਭੂਮੀ 'ਚ ਤੇ ਪਿੱਛੇ ਨੂੰ ਨਹੀਂ ਡਿੱਗਦੇ, ਜੰਗ ਦੇ ਮੈਦਾਨ 'ਚ ਅੱਗੇ ਵੱਧ ਕੇ ਵੈਰੀ ਵਾਲੇ ਪਾਸੇ ਨੂੰ ਡਿੱਗਦੇ ਹਨ। ਇਉਂ ਮਹਾਰਾਜ ਜੀ ਦੇ ਸਿੰਘ ਲੜ ਲੜ ਕੇ ਵੈਰੀਆਂ ਨੂੰ ਮਾਰ ਮਾਰ ਕੇ ਸ਼ਹੀਦੀਆਂ ਪਾ ਰਹੇ ਹਨ।
ਬਰੈ ਬਰੰਗਣ ਆਈ,
ਬਹੁਤ ਸਾਰੀਆਂ ਬਰੰਗਣਾ ਦੇਵਾਂਗਣਾ ਉਹ ਆ ਕੇ ਯੋਧਿਆਂ ਨੂੰ ਵਰਦੀਆਂ ਨੇ, ਤੁਰਕਾਂ ਦੇ ਯੋਧਿਆਂ ਨੂੰ ਬਰੰਗਣਾ ਵਰਦੀਆਂ ਹਨ, ਪਰ ਸਿੰਘਾਂ ਨੂੰ ਜਦੋਂ ਵਰਨ ਆਉਂਦੀਆਂ ਤੇ ਸਿੰਘ ਉਹਨਾਂ ਤੋਂ ਨਿਸ਼ਕਾਮ ਕਿ ਅਸੀਂ ਇਹਨਾਂ ਬਰੰਗਣਾ ਨੂੰ ਨਹੀਂ ਵਰਨਾ, ਹੂਰਾਂ ਵਰਨ ਵਾਸਤੇ ਆਈਆਂ ਹਨ, ਅਸੀਂ ਇਹਨਾਂ ਦੇ ਨਹੀਂ ਪਰਨਾਏ ਜਾਣਾ, ਅਸੀਂ ਤਾਂ ਕਲਗੀਧਰ ਜੀ ਦੇ ਚਰਨਾਂ 'ਚ ਸੱਚਖੰਡ 'ਚ ਨਿਵਾਸ ਪ੍ਰਾਪਤ ਕਰਨਾ। ਇਉਂ ਸਿੰਘ ਜਾ ਰਹੇ ਨੇ ਸ਼ਹੀਦੀਆਂ ਪਾ ਕੇ।
ਲੋਥ ਪੋਥ ਨਾ ਹੋਤ ਜਹਾਂ ਕਹੇ,
ਕਹਿੰਦੇ ਜਿੱਧਰ ਕਿੱਧਰ ਨਿਗਾਹ ਮਾਰੋ ਲਾਸ਼ਾਂ ਹੀ ਲਾਸ਼ਾਂ, ਲਾਸ਼ਾਂ ਦੇ ਢੇਰ ਹੀ ਢੇਰ ਚਾਰੇ ਪਾਸੇ ਨਜ਼ਰ ਆ ਰਹੇ ਹਨ।
ਅਟਕ ਪੈਰ ਗਿਰ ਜਾਈ,
ਇੱਕ ਲਾਸ਼ ਤੇ ਦੂਜੀ, ਦੂਜੀ ਤੇ ਤੀਜੀ, ਤੀਜੀ ਤੇ ਚੌਥੀ ਲਾਸ਼ ਡਿੱਗੀ ਹੈ। ਜਿਹੜੇ ਜੀਵਦੇ ਨੇ ਉਹ ਜਦੋਂ ਚੱਲਦੇ ਆ ਤੇ ਉਹਨਾਂ ਲਾਸ਼ਾਂ ਦੇ ਵਿੱਚ ਉਹਨਾਂ ਦੇ ਪੈਰ ਅਟਕ ਜਾਂਦੇ ਆ, ਅਟਕਦੇ ਆ ਤੇ ਠੁੱਡਾ ਖਾ ਕੇ ਉਹ ਵੀ ਡਿੱਗ ਪੈਂਦੇ ਆ। ਜਦੋਂ ਡਿੱਗਦੇ ਉਹਨਾਂ ਤੇ ਘੋੜੇ ਡਿੱਗ ਪੈਂਦੇ, ਕਦੇ ਕੋਈ ਪਿੱਛੇ ਆਉਣ ਵਾਲੇ ਹੋਰ ਯੋਧੇ ਡਿੱਗ ਪੈਂਦੇ, ਕਈ ਤਾਂ ਥੱਲੇ ਦਰੜ ਕੇ ਹੀ ਮਾਰੇ ਗਏ, ਹਾਲਾਂਕਿ ਉਹਨਾਂ ਨੂੰ ਸ਼ਸਤਰ ਵੀ ਨਹੀਂ ਕੋਈ ਵੱਜਾ। ਉਹ ਥੱਲੇ ਡਿੱਗ ਕੇ ਇੱਕ ਦੂਜੇ ਦੇ ਪੈਰਾਂ ਥੱਲੇ ਜਾਂ ਘੋੜਿਆਂ ਦੇ ਪੌੜਾਂ ਥੱਲੇ ਉਹ ਦਰੜ ਕੇ ਹੀ ਮਾਰੇ ਗਏ।
ਤਿਸ ਉੱਪਰ ਤੀਜਾ ਗਿਰ ਪਰ ਹੈ,
ਪੈਰ ਅੜ ਕੇ ਇੱਕ ਡਿੱਗਦਾ ਤੇ ਫਿਰ ਉਹਦੇ ਤੇ ਦੂਜਾ ਡਿੱਗ ਪੈਂਦਾ, ਦੂਜੇ ਤੇ ਤੀਜਾ ਡਿੱਗ ਪੈਂਦਾ ਹੈ।
ਦਰੜੇ ਆਪਸ ਮਾਹੀ,
ਇਹਦਾ ਆਪਸ ਵਿੱਚ ਹੀ ਡਿੱਗ ਡਿੱਗ ਕੇ ਇੱਕ ਦੂਜੇ ਤੇ ਦਰੜੇ ਜਾ ਰਹੇ ਨੇ, ਤੁਰਕ ਵੀ ਤੇ ਪਹਾੜੀਏ ਵੀ।
ਪਰੇ ਕਰਾਂ ਹੈ ਉੱਠ ਹੰਕਾਰਾ,
ਕਹਿੰਦੇ ਪਏ ਹੋਏ ਕਰਾ ਰਹੇ ਨੇ ਜੰਗ ਦੇ ਮੈਦਾਨ ਚ, ਜਿਨ੍ਹਾਂ ਨੂੰ ਸ਼ਸਤਰਾਂ ਦੇ ਫੱਟ ਵੱਜੇ ਹੈ ਉਹ ਕਰਾ ਰਹੇ ਹਨ, ਜਵਾਨ ਤੋਂ ਉੱਚੀ ਉੱਚੀ ਆਵਾਜ਼ ਵਿੱਚ ਹਾਏ ਹਾਏ ਕਹਿੰਦੇ ਹਨ, ਪਰ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਨਾਲ ਦੇ ਸਾਥੀ ਕਈ ਤਾਂ ਕਾਇਰ ਬਣ ਕੇ ਭੀਰੂ ਬਣ ਕੇ ਡਰੇ ਹੋਏ ਨੇ ਤੇ ਕਈ ਬੜੀ ਬਹਾਦਰੀ ਨਾਲ ਦਲੇਰੀ ਨਾਲ ਵੰਗਾਰਦੇ ਹਨ।
ਹਾਏ ਹਾਏ ਬਹੁ ਪ੍ਰਾਹੀ,
ਬਹੁਤ ਸਾਰੇ ਸੂਰਮੇ ਤੁਰਕਾਂ ਦੇ ਜ਼ਖਮੀ ਹਾਲਤ ਵਿੱਚ ਜ਼ਮੀਨ ਤੇ ਡਿੱਗੇ, ਮੂੰਹ ਤੋਂ ਹਾਏ ਹਾਏ ਕਰ ਰਹੇ ਨੇ, ਹਾਏ ਦੁਹਾਈ ਉਹਨਾਂ ਨੇ ਪਾਈ ਹੋਈ ਹੈ।
ਬਿਨ ਮਾਰੇ ਸ਼ਤਰੂ ਗਨ ਮਰ ਗਏ,
ਏਦਾਂ ਬਿਨਾਂ ਮਾਰਿਆਂ ਕਈ ਦੁਸ਼ਮਣ ਮਾਰੇ ਗਏ, ਉਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪਈ, ਉਹ ਪੈਰਾਂ ਥੱਲੇ ਦਰੜ ਕੇ ਹੀ ਮਾਰੇ ਗਏ। ਕਈਆਂ ਨੇ ਇੱਕ ਦੂਜੇ ਨੂੰ ਸਿੰਘ ਸਮਝ ਕੇ ਹੀ ਮਾਰ ਦਿੱਤਾ, ਸਿੰਘਾਂ ਨੂੰ ਕਈ ਮਾਰਨੇ ਵੀ ਨਹੀਂ ਪਏ, ਬਿਨਾਂ ਮਾਰਿਆਂ ਬਹੁਤ ਸਾਰੇ ਤੁਰਕ ਮਾਰੇ ਗਏ, ਨਿਬੇੜੇ ਗਏ।
ਗਿਰੇ ਠੋਕਰਾਂ ਖਾ ਕੇ,
ਠੋਕਰਾਂ ਖਾ ਖਾ ਕੇ ਸੂਰਮਿਆਂ ਦੀਆਂ ਲਾਸ਼ਾਂ ਚ ਠੁੱਡੇ ਮਾਰ ਮਾਰ ਕੇ ਉਹ ਡਿੱਗਦੇ ਨੇ, ਜਦੋਂ ਪੈਰ ਫਸ ਜਾਂਦੇ ਤੇ ਡਿੱਗ ਡਿੱਗ ਕੇ ਹੀ ਮਰੀ ਜਾਂਦੇ। ਡਿੱਗਦਿਆਂ ਦੇ ਕਈਆਂ ਦੇ ਥੱਲੇ ਹਥਿਆਰ ਡਿੱਗੇ ਹੁੰਦੇ, ਤਲਵਾਰਾਂ ਉਹ ਗਿੱਚੀਆਂ ਚ ਖੁੱਭ ਜਾਂਦੀਆਂ, ਕਈਆਂ ਦੇ ਕੋਈ ਖੰਜਰ ਖੁੱਭ ਜਾਂਦਾ, ਕਈਆਂ ਦੇ ਕੁਹਾੜਾ, ਕਈਆਂ ਦੇ ਬਰਛਾ। ਕਹਿੰਦੇ ਏਦਾਂ ਬਿਨਾਂ ਮਾਰਿਆਂ ਹੀ ਬਹੁਤ ਸਾਰੇ ਤੁਰਕ ਮਾਰੇ ਜਾ ਰਹੇ ਨੇ ਡਿੱਗ ਡਿੱਗ ਕੇ।
ਜੇਰ ਦਸਤ ਅਰ ਖਾਨ ਵਜੀਦਾ,
ਜਦੋਂ ਤੁਰਕ ਬਹੁਤ ਜ਼ਿਆਦਾ ਮਰ ਰਹੇ, ਅੱਗੇ ਵਧਣ ਵੱਧ ਹੀ ਨਹੀਂ ਰਹੇ, ਭਾਈ ਉਦੇ ਸਿੰਘ ਨੇ ਇੱਕ ਕਦਮ ਵੀ ਅੱਗੇ ਨਹੀਂ ਵਧਣ ਦਿੱਤਾ ਵੈਰੀ ਨੂੰ, ਤੇ ਫਿਰ ਜਿਹੜਾ ਸੂਬਾ ਲਾਹੌਰ ਸੀ ਜ਼ਬਰਦਸਤ ਖਾਂ ਤੇ ਸੂਬਾ ਸਰਹੰਦ ਵਜੀਦ ਖਾਂ, ਉਹ ਵੇਖਦੇ ਨੇ ਆਪਣੇ ਸਿਪਾਹੀਆਂ ਨੂੰ ਵੀ ਅੱਗੇ ਵੱਧ ਕੇ ਨਹੀਂ ਲੜ ਰਹੇ।
ਬੋਲੇ ਊਚਰ ਸੈਕੇ,
ਬੜੀ ਉੱਚੀ ਆਵਾਜ਼ ਵਿੱਚ, ਗਰਜਵੀਂ ਆਵਾਜ਼ ਵਿੱਚ ਆਪਣੇ ਸਿਪਾਹੀਆਂ ਨੂੰ ਵੰਗਾਰਦਿਆਂ ਹੋਇਆ ਜ਼ਬਰਦਸਤ ਖਾਂ ਤੇ ਸੂਬਾ ਸਰਹੰਦ ਬੋਲੇ,
ਕਹਾਂ ਭਇਓ ਤੁਮ ਕਿਉਂ ਬਲ ਹਾਰਿਓ,
ਕਹਿੰਦਾ ਕੀ ਹੋ ਗਿਆ ਤੁਹਾਨੂੰ ਸਿਪਾਹੀਓ, ਤੁਸੀਂ ਕਿਉਂ ਆਪਣਾ ਬਲ ਹਾਰ ਗਏਓ, ਕਿੱਥੇ ਗਿਆ ਤੁਹਾਡਾ ਤਾਣ, ਕਿੱਥੇ ਗਈਆਂ ਤੁਹਾਡੀਆਂ ਖਾਧੀਆਂ ਖੁਰਾਕਾਂ, ਉਹ ਭੁੱਖੇ ਸਿੰਘ ਕਈ ਮਹੀਨਿਆਂ ਦੇ ਤੁਹਾਨੂੰ ਅੱਗੇ ਨਹੀਂ ਪੇ ਵਧਣ ਦੇ ਰਹੇ।
ਅਲਪ ਸਿੰਘ ਨਹਿ ਮਾਰੇ,
ਆ ਥੋੜੇ ਜੇ ਮੁੱਠੀ ਭਰ ਸਿੰਘ ਤੁਹਾਡੇ ਸਾਹਮਣੇ ਖੜੇ ਨੇ, ਤੁਸੀਂ ਲੱਖਾਂ ਦੀ ਗਿਣਤੀ ਚ, ਉਹ ਥੋੜੇ ਜਿੰਨੇ ਸਿੰਘ ਵੀ ਤੁਹਾਡੇ ਕੋਲੋਂ ਮਾਰੇ ਨਹੀਂ ਜਾ ਰਹੇ।
ਪਕਰੇ ਗੁਰ ਕੋ ਨਹਿ ਤੈ ਮਾਰ ਦੇਹੋ,
ਕਹਿੰਦਾ ਜਾਓ ਅੱਗੇ ਵੱਧ ਕੇ, ਜਾਂ ਗੁਰੂ ਜੀ ਨੂੰ ਫੜ ਲਓ ਜਾਂ ਫਿਰ ਜੰਗ ਦੇ ਮੈਦਾਨ ਵਿੱਚ ਗੁਰੂ ਜੀ ਨੂੰ ਮਾਰ ਮੁਕਾਓ।
ਦੇਹੋ ਲੱਖੋਂ ਤੁਮ ਬਲ ਹਾਰੇ,
ਤੁਸੀਂ ਲੱਖਾਂ ਦੀ ਗਿਣਤੀ ਵਿੱਚੋ ਤੇ ਆਪਣਾ ਬਲ ਹਾਰੀ ਬੈਠੇ ਹੋ, ਉਹ ਕੇਵਲ ਉਂਗਲਾਂ ਤੇ ਗਿਣੇ ਜਾਣ ਵਾਲੇ ਸਿੰਘ ਨੇ, ਇੰਨੀ ਕੁ ਗਿਣਤੀ ਥੋੜੀ ਜੀ ਉਹਨਾਂ ਦੀ, ਤੁਸੀਂ ਲੱਖਾਂ ਦੀ ਗਿਣਤੀ ਚ ਕਿਉਂ ਆਪਣਾ ਬਲ ਹਾਰ ਰਹੇ ਹੋ।
ਜਥੇਦਾਰ ਜੇ ਨਿਕਟ ਖਰੇ ਥੇ,
ਸੂਬੇ ਸਰਹੰਦ ਤੇ ਸੂਬੇ ਲਾਹੌਰ ਦੇ ਲਾਗੇ ਜਿਹੜੇ ਉਹਨਾਂ ਦੇ ਜਥੇਦਾਰ ਖੜੇ ਸੀ, ਉਹਨਾਂ ਦੀ ਫੌਜ ਦੇ ਆਗੂ,
ਦੇ ਕਰ ਗਾਰ ਪਠਾਏ,
ਉਹਨਾਂ ਨੂੰ ਗਾਲਾਂ ਕੱਢ ਕੱਢ ਕੇ ਨਾ, ਬੜੇ ਗੁੱਸੇ ਚ ਖਿਜ ਖਿਜ ਕੇ ਉਹਨਾਂ ਨੂੰ ਬਹੁਤ ਭੈੜੀਆਂ ਗਾਲਾਂ ਕੱਢ ਕੱਢ ਕੇ ਅੱਗੇ ਤੋਰਦੇ, ਉਹ ਵਧਦੇ ਨਹੀਂ, ਉਹ ਡਰੀ ਜਾਂਦੇ ਆ ਵੀ ਮਾਰੇ ਜਾਵਾਂਗੇ। ਪਰ ਸੂਬਾ ਲਾਹੌਰ ਤੇ ਸੂਬਾ ਸਰਹੰਦ ਆਪਣੇ ਜਥੇਦਾਰਾਂ ਜਰਨੈਲਾਂ ਨੂੰ ਗਾਲਾਂ ਕੱਢ ਕੱਢ ਕੇ ਅੱਗੇ ਭੇਜਦੇ ਨੇ ਲੜਨ ਵਾਸਤੇ ਸਿੰਘਾਂ ਨਾਲ।
ਜਾਨ ਨਾ ਪਾਵੇ ਗੁਰੂ ਜੰਗ ਕਰ,
ਕਹਿੰਦੇ ਕਿਤੇ ਗੁਰੂ ਜੀ ਜੰਗ ਕਰਕੇ ਇੱਥੋਂ ਨਿਕਲ ਨਾ ਜਾਣ, ਕਿਤੇ ਸਾਡੇ ਕਾਬੂ ਨਾ ਆਵਣ, ਬੜੀ ਵੱਡੀ ਨਮੋਸ਼ੀ ਦੀ ਗੱਲ ਹੋਵੇਗੀ। ਜੇ ਗੁਰੂ ਜੀ ਅਸੀਂ ਲੱਖਾਂ ਦੀ ਗਿਣਤੀ ਚ ਸਾਡੇ ਹੱਥੋਂ ਇੱਥੋਂ ਨਿਕਲ ਗਏ ਤਾਂ ਫਿਰ ਸਾਡੀ ਬੜੀ ਵੱਡੀ ਤੁਹੀਨ ਹੋਵੇਗੀ, ਪੂਰੇ ਸੰਸਾਰ ਭਰ ਵਿੱਚ ਸਾਡਾ ਅਨਾਦਰ ਹੋਵੇਗਾ, ਸ਼ਰਮਸਾਰ ਹੋਵਾਂਗੇ, ਕੀ ਮੂੰਹ ਲੈ ਕੇ ਬੈਠਿਆ ਕਰਾਂਗੇ ਦੀਵਾਨਾਂ ਵਿੱਚ, ਕੀ ਆਖਿਆ ਕਰਾਂਗੇ ਬਾਦਸ਼ਾਹ ਦੇ ਸਾਹਮਣੇ, ਕਿਹੜੀ ਨਜ਼ਰ ਲੈ ਕੇ ਮਿਲਾਂਗੇ। ਜੇ ਗੁਰੂ ਜੀ ਇੱਥੋਂ ਜਿਉਂਦੇ ਨਿਕਲ ਗਏ ਤਾਂ ਸਾਡੇ ਲਈ ਬੜੀ ਵੱਡੀ ਨਮੋਸ਼ੀ ਦੀ ਗੱਲ ਹੋਵੇਗੀ।
ਪਕਰੋ ਕਹਿ ਕਹਿਤਾਏ,
ਕਹਿੰਦਾ ਜਾਂ ਜਿਵੇਂ ਮਰਜ਼ੀ ਕਰਕੇ ਗੁਰੂ ਜੀ ਨੂੰ ਫੜੋ, ਜਿੰਨਾ ਛੇਤੀ ਹੋ ਸਕੇ ਉਹਨਾਂ ਨੂੰ ਕਾਬੂ ਕਰੋ ਜਾਂ ਮਾਰ ਮੁਕਾਓ।
ਹਜ਼ਰਤ ਬਖਸ਼ੈ ਬੋ ਬਖਸ਼ੀਸ਼ਾਂ,
ਜੇ ਤੁਸੀਂ ਗੁਰੂ ਜੀ ਨੂੰ ਜਿਉਂਦਾ ਫੜ ਲਿਆ ਤੇ ਬਾਦਸ਼ਾਹ ਸਲਾਮਤ ਯਾਨੀ ਕਿ ਨੁਰੰਗਾ ਪਾਪੀ ਉਹ ਕਹਿੰਦਾ ਤੁਹਾਨੂੰ ਬੜੇ ਇਨਾਮ ਦੇਵੇਗਾ, ਔਰੰਗਜ਼ੇਬ ਬਾਦਸ਼ਾਹ ਤੁਹਾਨੂੰ ਖਿਲਤਾਂ ਦੇਵੇਗਾ, ਤੁਹਾਨੂੰ ਤੋਹਫੇ ਦੇਵੇਗਾ, ਵਧੀਆ ਘੋੜੇ ਦੇਵੇਗਾ, ਹਾਥੀ ਦੇਵੇਗਾ, ਜਗੀਰਾਂ ਦੇਵੇਗਾ ਬਾਦਸ਼ਾਹ, ਜੇ ਤੁਸੀਂ ਗੁਰੂ ਜੀ ਨੂੰ ਜਿਉਂਦਾ ਫੜ ਕੇ ਉਹਨਾਂ ਕੋਲ ਲੈ ਕੇ ਗਏ।
ਜੇ ਗੁਰ ਗਹੇ ਲੈ ਚੱਲੈ,
ਜੇ ਗੁਰੂ ਜੀ ਨੂੰ ਪਕੜ ਕੇ ਲੈ ਚੱਲਾਂਗੇ ਆਪਾਂ ਸਾਰਿਆਂ ਨੂੰ ਚੰਗੀ ਮਾਇਆ ਦੇ ਗੱਫੇ ਮਿਲਣਗੇ, ਇਨਾਮ ਮਿਲਣਗੇ, ਰੁਤਬੇ ਤੇ ਸਬਾਸ਼ਾਂ ਮਿਲਣਗੀਆਂ।
ਇਮ ਕਹਿ ਸੁਣ ਕਰ ਧਾਏ,
ਇੱਦਾਂ ਕਹਿ ਕੇ ਜਦੋਂ ਉਹਨਾਂ ਨੇ ਆਪਣੇ ਸਿਪਾਹੀਆਂ ਨੂੰ ਜਰਨੈਲਾਂ ਨੂੰ ਵੰਗਾਰਿਆ, ਉਹ ਵੀ ਫਿਰ ਸੁਣ ਕੇ ਸੂਬੇਦਾਰ ਲਾਹੌਰ ਤੇ ਸੂਬੇਦਾਰ ਸਰਹੰਦ ਦੀਆਂ ਗੱਲਾਂ ਸੁਣ ਕੇ ਖਿਜ ਕੇ ਅੱਗੇ ਵਧੇ ਹਨ।
ਪਰ ਖਲ ਤਜੀ ਤੁਫੰਗਨ ਜਾਲੈ,
ਉਸੇ ਵੇਲੇ ਬੰਦੂਕਾਂ ਇਹਨਾਂ ਦੀਆਂ ਭਰੀਆਂ ਹੋਈਆਂ ਗੋਲੀਆਂ ਦਾਗ ਦਿੱਤੀਆਂ।
ਰਸਾਵਲ ਛੰਦ ਹਜ਼ਾਰੋਂ ਸੰਘਾਰੇ ਖਰੇ ਧੀਰ ਧਾਰੇ,
ਪਰ ਮਹਾਰਾਜ ਜੀ ਦੇ ਸਿੰਘ ਬੜੇ ਧੀਰਜ ਦੇ ਨਾਲ ਠਰੰਮੇ ਨਾਲ ਖਲੋਤੇ ਹੈ, ਜਿਨ੍ਹਾਂ ਨੇ ਹਜ਼ਾਰਾਂ ਵੈਰੀਆਂ ਨੂੰ ਜੰਗ ਦੇ ਮੈਦਾਨ 'ਚ ਮਾਰ ਮੁਕਾਇਆ। ਕੁਝ ਕੁ ਗਿਣਤੀ ਦੇ ਸਿੰਘਾਂ ਨੇ ਹਜ਼ਾਰਾਂ ਤੁਰਕ ਜੰਗ ਦੇ ਮੈਦਾਨ 'ਚ ਮਾਰ ਕੇ ਝਟਕ ਦਿੱਤੇ ਹਨ।
ਨਹੀਂ ਸਿੰਘ ਹਾਲੇ ਬੜੇ ਹਿਲ ਕਾਲੇ,
ਹਾਲਾਂਕਿ ਦੁਸ਼ਮਣ ਨੇ ਬੜੇ ਬੜੇ ਜ਼ੋਰ ਦੇ ਹੱਲੇ ਕੀਤੇ, ਪਰ ਸਿੰਘ ਹੱਲੇ ਨਹੀਂ, ਸਿੰਘਾਂ ਦੇ ਪੈਰ ਇੱਕ ਇੰਚ ਵੀ ਹੱਲ ਨਿੱਕੇ ਪਿੱਛੇ ਨੂੰ ਨਹੀਂ ਆਏ।
ਲਗਾਇਆਨ ਗੋਰੀ ਤਨ ਦੇਤ ਫੋਰੀ,
ਤੁਰਕਾਂ ਨੇ ਗੋਲੀਆਂ ਦਾਗੀਆਂ, ਅੰਨੇ ਵਾਹ ਫਿਰ ਤਾਂ ਬੇਹਿਸਾਬੀਆਂ ਗੋਲੀਆਂ ਦਾਗੀਆਂ, ਉਹ ਗੋਲੀਆਂ ਸਿੰਘਾਂ ਦੇ ਸਰੀਰਾਂ ਨੂੰ ਆ ਕੇ ਵੱਜਦੀਆਂ ਹਨ।
ਮਿਲੈ ਹੱਥ ਵੱਥੈ ਮਹਾ ਓਜ ਸੱਥੈ,
ਸਰੀਰਾਂ ਨੂੰ ਤੋੜਦੀਆਂ ਨੇ ਗੋਲੀਆਂ, ਪਰ ਦੋ ਚਾਰ ਪੰਜ ਗੋਲੀਆਂ ਦੀ ਪਰਵਾਹ ਨਹੀਂ ਮੰਨਦੇ ਸਿੰਘ ਸਰੀਰ ਤੇ ਵੱਜਦੀਆਂ, ਜਦੋਂ ਤੱਕ ਕਿਸੇ ਟਿਕਾਣੇ ਨਹੀਂ ਨਾ ਵੱਜਦੀ ਜਾਂ ਦਿਲ ਵਾਲੀ ਥਾਂ ਤੇ ਜਾਂ ਸਿਰ ਤੇ, ਉਦੋਂ ਤੱਕ ਜੇ ਪੇਟ 'ਚ ਵੱਜਦੀ ਆ ਲੱਤ 'ਚ ਵੱਜਦੀ ਆ ਉਹਦੀ ਪਰਵਾਹ ਨਾ ਮੰਨਦਿਆਂ ਹੋਇਆਂ ਸਿੰਘ ਫੇਰ ਅੱਗੇ ਵੱਧ ਕੇ ਲੜਦੇ। ਹੁਣ ਕਿਰਪਾਨਾਂ ਧੂ ਲਈਆਂ ਹਨ,
ਤੂੰ ਫੰਗਾਨ ਡਾਰੀ ਕਿਰਪਾਨੈ ਨਿਕਾਰੀ,
ਕਹਿੰਦੇ ਬੰਦੂਕਾਂ ਹੁਣ ਪਾਸੇ ਰੱਖਤੀਆਂ ਕਿਉਂਕਿ ਤੁਰਕ ਬਿਲਕੁਲ ਨੇੜੇ ਆ ਗਏ ਨੇ, ਤੇ ਸਿੰਘਾਂ ਨੇ ਆਪਣੀਆਂ ਸਦਾ ਦੀਆਂ ਸਾਥਣਾਂ ਤਲਵਾਰਾਂ ਆਪਣੇ ਮਿਆਨਾਂ 'ਚੋਂ ਧੂ ਲਈਆਂ ਔਰ ਜੁੱਟ ਗਏ ਨੇ ਮਹਾਰਾਜ ਜੀ ਦੇ ਯੋਧੇ ਸਿੰਘ ਜੰਗ ਦੇ ਮੈਦਾਨ ਵਿੱਚ।
ਜੁਟੇ ਸਿੰਘ ਸੂਰੇ ਬੜੇ ਕ੍ਰੋਧ ਪੂਰੇ,
ਪੂਰੇ ਕ੍ਰੋਧ 'ਚ ਵੀਰ ਰਸ ਵਿੱਚ ਭਰੇ ਹੋਏ, ਭੌਹਾਂ ਚੜੀਆਂ ਹੋਈਆਂ, ਅੱਖਾਂ ਲਾਲ ਸੁਰਖ ਨੇ ਭਾਈ ਉਦੇ ਸਿੰਘ ਵਰਗੇ ਯੋਧਿਆਂ ਦੀਆਂ, ਜੰਗ ਦੇ ਮੈਦਾਨ ਵਿੱਚ ਵੈਰੀਆਂ ਤੇ ਕਚੀਚੀਆਂ ਵੱਟ ਵੱਟ ਕੇ ਤਲਵਾਰਾਂ ਨਾਲ ਡੱਕਰੇ ਡੱਕਰੇ ਕਰ ਰਹੇ ਹਨ।
ਦਗਾ ਦੁਸ਼ਟ ਕੀਨੇ ਅਧਰਮੀ ਸੁਚੀਨੇ,
ਰੋਹ ਵਿੱਚ ਆ ਕੇ ਦੁਸ਼ਮਣਾਂ ਨੂੰ ਮਾਰਦੇ ਦਗੇਬਾਜ ਨੇ ਤੁਰਕ, ਇਹਨਾਂ ਨੇ ਵੱਡਾ ਦਗਾ ਕੀਤਾ, ਫਰੇਬ ਕੀਤਾ, ਝੂਠੀਆਂ ਕਸਮਾਂ ਖਾ ਕੇ ਆਪਣਾ ਧਰਮ ਤੋੜਿਆ, ਇਹਨਾਂ ਬੇਧਰਮਿਆਂ ਨੂੰ ਇਹਨਾਂ ਬੇਈਮਾਨਾਂ ਨੂੰ ਮਾਰ ਕੇ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ, ਖੁਦਾਬੰਦ ਕਰੀਮ ਵੀ ਸਾਡੇ ਤੇ ਖੁਸ਼ ਹੋਵੇਗਾ ਜਦੋਂ ਇਹਨਾਂ ਬੇਈਮਾਨਾਂ ਨੂੰ ਮਾਰਾਂਗੇ।
ਲਰੇ ਮਾਰ ਕੇਤੋ ਗਿਰੇ ਸਿੰਘ ਖੇਤੋ,
ਬਹੁਤੇ ਵੈਰੀਆਂ ਨੂੰ ਮਾਰ ਕੇ ਆਖਰਕਾਰ ਹੁਣ ਸਿੰਘ ਵੀ ਲੜ ਲੜ ਕੇ ਸ਼ਹੀਦੀਆਂ ਪਾਉਣ ਲੱਗ ਪਏ ਤੇ ਵਾਰੀ ਵਾਰੀ ਕਰਕੇ ਸਿੰਘ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਲੱਗੇ ਹਨ, ਵੈਰੀਆਂ ਨੂੰ ਮਾਰਦਿਆਂ ਮਾਰਦਿਆਂ।
ਰਹੇ ਫੇਰ ਥੋੜੇ ਪਰਿਓ ਖੇਤ ਘੋਰੇ,
ਕਹਿੰਦੇ ਹੁਣ ਥੋੜੇ ਜਿਹੇ ਸਿੰਘ ਰਹਿ ਗਏ ਬਾਕੀ, ਬਹੁਤ ਭਿਆਨਕ ਘੋਰ ਸੰਗਰਾਮ ਮਚਿਆ ਹੋਇਆ।
ਉਦੇ ਸਿੰਘ ਕ੍ਰੋਧਾ ਰੁਪਿਓ ਪੈਰ ਜੋਧਾ,
ਭਾਈ ਉਦੇ ਸਿੰਘ ਜੀ ਬੜੇ ਕ੍ਰੋਧ 'ਚ ਵੀਰ ਰਸ ਵਿੱਚ ਆਏ ਹੋਏ, ਪੈਰ ਰੋਪ ਕੇ ਜੰਗ ਦੇ ਮੈਦਾਨ ਵਿੱਚ ਰੋਹ ਨਾਲ ਲੜ ਰਹੇ ਹਨ।
ਹਟਿਓ ਨਾਹੀਂ ਪਾਛੇ ਤਜੈਬਾਨ ਆਛੇ,
ਕਹਿੰਦੇ ਪਿੱਛੇ ਨਹੀਂ ਹਟਦੇ ਜੰਗ ਦੇ ਮੈਦਾਨ 'ਚ, ਪਹਿਲਾਂ ਬਹੁਤੇ ਤੀਰ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਨੇ ਚਲਾਏ ਹਨ।
ਮਿਲੇ ਸ਼ਤਰੂ ਆਈ ਚਹੂ ਔਰ ਧਾਈ,
ਭਾਈ ਉਦੇ ਸਿੰਘ ਜੀ ਦੇ ਚਾਰੇ ਪਾਸਿਓਂ ਦੁਸ਼ਮਣਾਂ ਨੇ ਘੇਰਾਬੰਦੀ ਕਰ ਲਈ, ਅੱਗੇ ਵਧੇ ਕਿਉਂਕਿ ਦੁਸ਼ਮਣ ਨੂੰ ਇਹ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਲੜ ਰਹੇ ਨੇ, ਉਹਨਾਂ ਨੇ ਇਸ ਮਨਸਾ ਨਾਲ ਹਮਲਾ ਕੀਤਾ ਜ਼ੋਰ ਨਾਲ ਤੇ ਚਾਰੇ ਪਾਸਿਓਂ ਭਾਈ ਉਦੇ ਸਿੰਘ ਜੀ ਨੂੰ ਘੇਰ ਲਿਆ ਹੈ।
ਘਿਰਿਓ ਵਿੱਚ ਘੇਰੇ ਬੇ ਲੋਕੇ ਚੁਫੇਰੇ,
ਭਾਈ ਉਦੇ ਸਿੰਘ ਜੀ ਘੇਰੇ 'ਚ ਘਿਰ ਗਏ, ਚਾਰੇ ਪਾਸੇ ਦੁਸ਼ਮਣ ਵੇਖ ਰਿਹਾ ਭਾਈ ਉਦੇ ਸਿੰਘ ਵੱਲ, ਪਰ ਕਿਸੇ ਅੰਦਰ ਹੌਸਲਾ ਨਹੀਂ ਪੈਂਦਾ ਕਿ ਭਾਈ ਉਦੇ ਸਿੰਘ ਦੇ ਨੇੜੇ ਆ ਕੇ ਉਹਨਾਂ ਨੂੰ ਕੋਈ ਫੜ ਸਕੇ ਜਾਂ ਉਹਨਾਂ ਨੂੰ ਕੋਈ ਕਾਬੂ ਕਰ ਸਕੇ।
ਤਉ ਤੀਰ ਧਾਰੇ ਤਜੈ ਤੀਰ ਸਾਰੇ।
ਭਾਈ ਉਦੇ ਸਿੰਘ ਜੇ ਰੰਚਕ ਭਰ ਵੀ ਡਾਵਾਂ ਡੋਲ, ਲੱਖਾਂ ਦੁਸ਼ਮਣਾਂ ਨੇ ਘੇਰਿਆ ਇਕੱਲੇ ਭਾਈ ਉਦੇ ਸਿੰਘ ਨੂੰ, ਨਾਲ ਦੇ ਸਾਥੀ ਤਕਰੀਬਨ ਸ਼ਹੀਦੀਆਂ ਪਾ ਗਏ, ਥੋੜੇ ਬਹੁਤੇ ਸਿੰਘ ਸੱਜੇ ਖੱਬੇ ਲੜ ਰਹੇ ਨੇ, ਇਕੱਲੇ ਭਾਈ ਉਦੇ ਸਿੰਘ ਜੀ ਜਦੋਂ ਦੁਸ਼ਮਣ ਦੇ ਘੇਰੇ 'ਚ ਘਿਰ ਗਏ ਤੇ ਫਿਰ ਵੀ ਹੌਸਲਾ ਨਹੀਂ ਛੱਡਿਆ, ਬੜੇ ਵੀਰ ਰਸ ਵਿੱਚ ਆ ਕੇ ਤੀਰ ਚਲਾਈ ਜਾ ਰਹੇ ਨੇ ਵੀ ਜਦੋਂ ਤੱਕ ਪੱਥੇ 'ਚੋਂ ਤੀਰ ਖਾਲੀ ਨਹੀਂ ਹੋ ਜਾਂਦੇ ਉਤਨੀ ਦੇਰ ਤੱਕ ਵੈਰੀਆਂ ਨੂੰ ਤੀਰਾਂ ਨਾਲ ਪਰੋਂਦੇ ਚਲੇ ਜਾ ਰਹੇ ਨੇ।
ਭਇਓ ਛੂਛ ਪਾਥਾ ਤਜਿਓ ਚਾਮ ਹੱਥ।
ਜਦੋਂ ਭਾਈ ਉਦੇ ਸਿੰਘ ਜੀ ਦਾ ਪੱਥਾ ਤੀਰਾਂ ਵਾਲਾ ਖਾਲੀ ਹੋ ਗਿਆ ਤਾਂ ਹੱਥ ਵਿੱਚੋਂ ਕਮਾਨ ਜ਼ਮੀਨ ਤੇ ਰੱਖ ਦਿੱਤੀ।
ਕਰਾ ਚੋਲ ਕਾਢੇ ਕਿਤੇ ਦੁਸ਼ਟ ਬਾਢੇ।
ਭਾਈ ਸਾਹਿਬ, ਭਾਈ ਉਦੇ ਸਿੰਘ ਜੀ ਨੇ ਫਿਰ ਆਪਣੀ ਸਦਾ ਦੀ ਸਾਥਣ ਸੜਕ ਮਿਆਨੋਂ ਕੱਢੀਆਂ ਤਿੱਖੀਆਂ ਦਰਬਾਰੀ। ਆਪਣੀ ਸਦਾ ਦੀ ਸਾਥਣ, ਜੋ ਸਿੰਘ ਦੇ ਸਦਾ ਦੀ ਸਾਥਣ ਹੈ, ਉਹ ਸਦਾ ਦੀ ਸਾਥਣ ਹੈ ਭਗਉਤੀ, ਸ਼੍ਰੀ ਸਾਹਿਬ, ਕਿਰਪਾਨ, ਤੇਗ, ਕਰਾ ਚੋਲ, ਕਈ ਨਾਮ ਨੇ ਇਸ ਤਲਵਾਰ ਦੇ। ਕਹਿੰਦੇ ਭਾਈ ਸਾਹਿਬ ਜੀ ਨੇ ਆਪਣੀ ਕਰਾ ਚੋਲ, ਆਪਣੀ ਤਲਵਾਰ ਆਪਣੇ ਮਿਆਨ ਵਿੱਚੋਂ ਸੂਤ ਕੇ ਬਾਹਰ ਨੂੰ ਕੱਢੀ ਹੈ।
ਜਿਤੇ ਸਿੰਘ ਸੰਗੀ ਕਿਰਪਾਨੈ ਸੋ ਨੰਗੀ।
ਭਾਈ ਉਦੇ ਸਿੰਘ ਜੀ ਦੇ ਨਾਲ ਜਿੰਨੇ ਸੰਗੀ ਸਿੰਘ ਨੇ ਉਹਨਾਂ ਨੇ ਵੀ ਆਪਣੀਆਂ ਤਲਵਾਰਾਂ ਮਿਆਨਾਂ ਚੋਂ ਕੱਢ ਕੇ ਸ਼ਮਸ਼ੀਰਾਂ ਚਮਕਾਈਆਂ ਹਨ। ਮਾਨੋ ਕਾਲ ਦੀਆਂ ਪੁੱਤਰੀਆਂ ਨੇ ਤਲਵਾਰਾਂ, ਮਾਨੋ ਕਾਲ ਦੀ ਜੀਵ ਹੈ ਤਲਵਾਰ, ਜੋ ਵੈਰੀਆਂ ਨੂੰ ਅੰਤਾਂ ਤੇ ਰੁਕੜਿਆਂ ਸਮੇਤ ਖਾ ਜਾਣ ਵਾਲੀਆਂ ਹਨ।
ਲਏ ਘੇਰ ਸਾਰੇ ਜਥਾ ਖੇਤ ਬਾਰੇ।
ਜਿੰਨੇ ਸਿੰਘ ਸੀ ਭਾਈ ਉਦੇ ਸਿੰਘ ਦੇ ਸਮੇਤ ਤਕਰੀਬਨ ਸਾਰਿਆਂ ਨੂੰ ਵੈਰੀਆਂ ਨੇ ਘੇਰ ਲਿਆ, ਚਾਰੇ ਪਾਸਿਓਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਵੈਰੀਆਂ ਨੇ ਘੇਰਾ ਪਾਇਆ ਹੋਇਆ।
ਮਨੋ ਚੰਦ ਭਾਨਾ ਪਰਵਾਰੇ ਮਹਾਨਾ।
ਕਹਿੰਦੇ ਮਾਨੋ ਜਿਵੇਂ ਚੰਨ ਨੂੰ ਹਨੇਰੇ ਨੇ ਨੀ ਚਾਰੇ ਪਾਸਿਓਂ ਘੇਰਿਆ ਹੁੰਦਾ, ਚੰਨ ਦੇ ਆਲੇ ਦੁਆਲੇ ਜਿਵੇਂ ਹਨੇਰਾ ਘੇਰ ਕੇ ਰੱਖਦਾ ਚੰਨ ਨੂੰ, ਏਦਾਂ ਭਾਈ ਉਦੇ ਸਿੰਘ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਵੈਰੀਆਂ ਨੇ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹਨੇਰੇ ਵਾਂਗੂ।
ਚਲੇ ਬਾਨ ਗੋਰੀ ਦਹੀ ਦੇਹ ਫੋਰੀ।
ਭਾਈ ਉਦੇ ਸਿੰਘ ਜੀ ਤਲਵਾਰ ਨਾਲ ਵੈਰੀਆਂ ਨੂੰ ਵੱਢਦੇ ਡੱਕਰੇ ਕਰਦੇ, ਤੁਰਕ ਤਲਵਾਰ ਲੈ ਕੇ ਨੇੜੇ ਨਹੀਂ ਆਉਂਦੇ ਮਾਰਨ, ਉਹ ਦੂਰੋਂ ਤੀਰ ਚਲਾਉਂਦੇ ਨੇ, ਗੋਲੀਆਂ ਚਲਾਉਂਦੇ ਹਨ।
ਬੜੇ ਖੱਗ ਬਾਹੇ ਮਹਾ ਸ਼ਤਰੂ ਗਾਹੇ।
ਉਹ ਤੀਰ ਤੇ ਗੋਲੀਆਂ ਵੱਜਦੀਆਂ ਪਰ ਜਦੋਂ ਤੱਕ ਮਰਮ ਸਥਲ ਤੇ ਨਹੀਂ ਨਾ ਵੱਜਦੀ ਕੋਈ ਗੋਲੀ, ਮਰਮ ਸਥਲ ਦਾ ਮਤਲਬ ਵੀ ਦਿਲ ਤੇ ਜਾਂ ਸਿਰ ਦੇ ਉੱਤੇ ਪਰੁਪੜੀ ਤੇ, ਉੱਥੇ ਨਹੀਂ ਜਦੋਂ ਤੱਕ ਕੋਈ ਗੋਲੀ ਵੱਜਦੀ ਉਦੋਂ ਤਾਈਂ ਸਿੰਘ ਜ਼ਮੀਨ ਤੇ ਨਹੀਂ ਡਿੱਗਦੇ, ਬਾਕੀ ਇਹਨਾਂ ਦੇ ਗੋਲੀਆਂ ਤੇ ਤੀਰਾਂ ਦੀ ਪਰਵਾਹ ਨਹੀਂ ਮੰਨਦੇ, ਤੀਰ ਵੱਜਦੇ ਸਰੀਰ 'ਚ ਏਦਾਂ ਪੁੱਟ ਕੇ ਜ਼ਮੀਨ ਤੇ ਸੁੱਟ ਦਿੰਦੇ, ਲਹੂ ਸਰੀਰ ਵਿੱਚੋਂ ਤਤੀਰੀਆਂ ਬਣ ਕੇ ਬਾਹਰ ਨਿਕਲਦਾ, ਇੱਕ ਇੱਕ ਬੂੰਦ ਖੂਨ ਦੀ ਸਿੰਘਾਂ ਦੇ ਸਰੀਰ 'ਚੋਂ ਜ਼ਮੀਨ ਤੇ ਜਦੋਂ ਤੱਕ ਨਹੀਂ ਡਿੱਗ ਜਾਂਦੀ, ਜਦੋਂ ਤੱਕ ਪੂਰਾ ਸਰੀਰ ਪੁਰਜਾ ਪੁਰਜਾ ਹੋ ਕੇ ਕੱਟਿਆ ਨਹੀਂ ਜਾਂਦਾ, ਉਦੋਂ ਤੱਕ ਮਹਾਰਾਜ ਜੀ ਦੇ ਲਾਲ ਜੰਗ ਦੇ ਮੈਦਾਨ 'ਚ ਡਿੱਗ ਕੇ ਸ਼ਹੀਦੀ ਪ੍ਰਾਪਤ ਨਹੀਂ ਕਰਦੇ।
ਕੀਰੇ ਸਿੰਘ ਮਾਰੇ ਸੋ ਸੁਰਗੰ ਸਿਧਾਰੇ।
ਜਦੋਂ ਪੁਰਜਾ ਪੁਰਜਾ ਕੱਟਿਆ ਜਾਂਦਾ ਹੈ, ਸਰੀਰ ਦੇ ਖੂਨ ਦਾ ਅਖੀਰਲਾ ਕਤਰਾ ਵੀ ਜ਼ਮੀਨ ਤੇ ਡਿੱਗ ਪੈਂਦਾ, ਫਿਰ ਮਹਾਰਾਜ ਜੀ ਦੇ ਯੋਧੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸੂਰ ਗਤੀ ਨੂੰ, ਵੀਰ ਗਤੀ ਨੂੰ ਪ੍ਰਾਪਤ ਹੋ ਜਾਂਦੇ ਹਨ।
ਉਦੇ ਸਿੰਘ ਏਕੂ ਪ੍ਰਹਾਰ ਹੈ ਅਨੇਕੂ।
ਭਾਈ ਉਦੇ ਸਿੰਘ ਜੀ ਇਕੱਲੇ ਹੀ ਅਨੇਕਾਂ ਨੂੰ ਮਾਰੀ ਜਾਂਦੇ ਹਨ, ਨਾਲ ਦੇ ਸਾਥੀ ਤਕਰੀਬਨ ਸ਼ਹੀਦ ਹੋ ਗਏ, ਇਕੱਲੇ ਭਾਈ ਉਦੇ ਸਿੰਘ ਜੀ ਰਹਿ ਚੱਲੇ ਹਨ, ਤੇ ਇਕੱਲਿਆਂ ਨੇ ਹੀ ਅਨੇਕਾਂ ਨੂੰ ਮਾਰ ਮੁਕਾਇਆ, ਇਹੋ ਜਿਹੇ ਜਰਨੈਲ ਨੇ ਭਾਈ ਉਦੇ ਸਿੰਘ ਜੀ।
ਜਿਤੈ ਕੂਦ ਜਾਵੇ ਤਿਤੈ ਮਾਰ ਕਾਵੇ।
ਭਾਈ ਉਦੇ ਸਿੰਘ ਜੀ ਪੈਰਾਂ ਤੇ ਲੜ ਰਹੇ ਸੀ, ਘੋੜਾ ਸ਼ਹੀਦ ਹੋ ਚੁੱਕਾ ਸੀ, ਕੁੱਦ ਕੇ ਜਾਂਦੇ ਛਾਲ ਮਾਰਦੇ, ਜਿਵੇਂ ਕੋਈ ਕਹਿੰਦੇ ਉੱਡਣਾ ਨਾਗ ਨਹੀਂ ਜਾਂਦਾ, ਕਹਿੰਦੇ ਉੱਡਣੇ ਨਾਗ ਵਾਂਗੂ ਉੱਡ ਕੇ ਜਾਂਦੇ, ਮਾਨੋ ਪੈਂਤਰੇ ਦੇ ਉੱਤੇ ਜਿੱਧਰ ਜਾਂਦੇ ਅੱਠ ਦਸ ਝਟਕ ਕੇ ਦੂਜੇ ਪਾਸੇ, ਦੂਜੇ ਪਾਸੇ ਆਉਂਦੇ ਦਸ ਵੀ ਉੱਧਰ ਝਟਕਦੇ, ਦਸ ਵੀ ਇੱਧਰੋਂ ਝਟਕਦੇ, ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਕਦੇ ਪਿੱਛੇ, ਚਾਰੇ ਪਾਸੇ ਜਿੰਨੇ ਦੁਸ਼ਮਣ ਨੇ ਉਹਨਾਂ ਨੂੰ ਵੱਢੀ ਜਾ ਰਹੇ ਨੇ, ਢੇਰਾਂ ਦੇ ਢੇਰ ਲਾ ਤੇ ਭਾਈ ਉਹਦੇ ਸਿੰਘ ਨੇ ਆਪਣੇ ਆਲੇ ਦੁਆਲੇ ਲਾਸ਼ਾਂ ਦੇ।
ਨਹੀਂ ਨੇੜ ਟੁਕੇ ਹਤੋਂ ਭਾਖ ਕੁਕੇ,
ਕਹਿੰਦੇ ਕੋਈ ਨੇੜੇ ਢੁਕਣ ਨੂੰ ਹੌਸਲਾ ਨਹੀਂ ਕਰਦਾ। ਤੁਰਕ ਵੇਖਦੇ ਕਿਵੇਂ ਜਾਈਏ ਦੇ ਨੇੜੇ, ਜਿਹੜਾ ਜਾਂਦਾ ਉਹਨੂੰ ਮਾਰ ਦਿੰਦਾ, ਤੀਰ ਇਹਨੂੰ ਲੱਗਦੇ ਆ ਤਾਂ ਨੀ ਪ੍ਰਵਾਹ ਮੰਨਦਾ, ਗੋਲੀਆਂ ਇਹਨੂੰ ਵੱਜਦੀਆਂ ਤਾਂ ਵੀ ਨੀ ਪਿਆ ਡਿੱਗਦਾ। ਕਹਿੰਦੇ ਹੁਣ ਡਰ ਕੇ ਠਠੰਮਰ ਕੇ ਤੁਰਕ ਪਿੱਛੇ ਪਿੱਛੇ ਹੋ ਕੇ ਖਲੋ ਕੇ ਵੇਖਣ ਲੱਗ ਪਏ।
ਨਹੀਂ ਨੇਰ ਹੋਵੇ ਰੁਪਿਓ ਸਿੰਘ ਜੋਵੇ,
ਭਾਈ ਉਹਦੇ ਸਿੰਘ ਨੂੰ ਜਦੋਂ ਰੁਪਿਆ ਹੋਇਆ ਵੇਖਦੇ ਆ ਨੇੜੇ ਨੀ ਢੁਕਦੇ ਤੁਰਕ, ਦੰਦਾਂ ਥੱਲੇ ਉਂਗਲੀਆਂ ਚਬਾ ਚਬਾ ਕੇ ਕਹਿੰਦੇ ਯਾ ਅੱਲਾ, ਜਾਪਦਾ ਏ ਕਿਆਮਤ ਦਾ ਰੋਜ਼ ਆ ਗਿਆ ਹੈ। ਸਿੰਘ ਏਦਾਂ ਲੜਦੇ ਹਨ, ਇੱਕ ਕਵੀਸ਼ਰ ਨੇ ਕਵੀਸ਼ਰੀ ਗਾਈ, ਉਹ ਕਹਿੰਦੇ ਤੁਰਕ ਵੀ ਕਹਿੰਦੇ ਹਾਏ ਮੇਰੇ ਅੱਲਾ, ਸਿੰਘ ਕਰਾਂ ਜਬ ਹੱਲਾ ਮੱਚ ਜਾਏ ਤਰ ਥੱਲਾ, ਕਹਿੰਦੇ ਮੇਰੀ ਕਾਂਪਦੀ ਜ਼ੁਬਾਨ ਹੈ, ਜ਼ੁਬਾਨਾਂ ਕੰਬਣ ਲੱਗ ਪੈਂਦੀਆਂ ਵੀ ਬੋਲਦਿਆਂ ਹਾਏ ਅੱਲਾ ਕਹਿ ਕੇ ਉਹ ਪਿੱਛੇ ਜਾ ਖਲੋਤੇ। ਜਦੋਂ ਭਾਈ ਉਹਦੇ ਸਿੰਘ ਨੂੰ ਲੜਦਿਆਂ ਵੇਖਦੇ ਨੇ,
ਦੋਹਰਾ ਤੁਰਕ ਪਹਾਰੀ ਬਹੁਤੇ ਖੇਤ ਪਰਿਓ ਸਮੁਦਾਏ,
ਬਹੁਤ ਸਾਰੇ ਤੁਰਕਾਂ ਨੂੰ ਪਹਾੜੀਆਂ ਨੂੰ ਵੱਢਦਿਆਂ ਕੱਟਦਿਆਂ ਭਾਈ ਉਹਦੇ ਸਿੰਘ ਜੀ ਨੇ ਢੇਰਾਂ ਦੇ ਢੇਰ ਲਾ ਦਿੱਤੇ, ਲਾਸ਼ਾਂ ਦੇ ਢੇਰ ਵਿਛਾ ਦਿੱਤੇ ਹਨ।
ਗੁਰ ਪ੍ਰਤਾਪ ਤੇ ਇੱਕ ਹੀ ਲਰਤ ਲੱਖ ਰੁਪਿਆਏ,
ਨਾਲ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਗੁਰੂ ਸਾਹਿਬ ਦਾ ਪ੍ਰਤਾਪ ਇੰਨਾ ਕਿ ਭਾਈ ਉਹਦੇ ਸਿੰਘ ਜੀ ਇਕੱਲੇ ਲੱਖਾਂ ਨਾਲ ਲੜ ਰਹੇ ਨੇ, ਤੇ ਕਲਗੀਧਰ ਦੇ ਵਾਕ ਜੋ ਅੰਬਾਲੇ ਦੀ ਧਰਤੀ ਤੇ ਗੁਰਦੇਵ ਨੇ ਕਹੇ ਉਹ ਸੱਚ ਹੋ ਰਹੇ ਨੇ। ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ, ਚਿੜੀਓ ਤੇ ਮੈਂ ਬਾਜ ਤੁੜਾਊ। ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਵਾਕ ਕੀਰਤਪੁਰ ਸਾਹਿਬ ਦੇ ਲਾਗੇ ਸ਼ਾਹੀ ਟਿੱਬੀ ਦੇ ਪਾਸ ਕਲਗੀਧਰ ਦੇ ਵਾਕ ਸੱਚ ਹੋ ਰਹੇ ਹਨ।
ਚੋਪਈ ਬਹੁ ਜਵਾਲਾ ਬਮਣੀ ਤਬ ਤਿਆਗੀ,
ਜਦੋਂ ਭਾਈ ਉਹਦੇ ਸਿੰਘ ਲੱਖਾਂ ਨਾਲ ਇਕੱਲੇ ਲੜੀ ਜਾਂਦੇ ਵੈਰੀ ਦਾ ਹੌਸਲਾ ਨਹੀਂ ਪੈਂਦਾ, ਉਹਨਾਂ ਆਖਿਆ ਇਹਨੂੰ ਤਲਵਾਰ ਨਾਲ ਨਹੀਂ ਮਾਰ ਸਕਦੇ, ਏਦਾਂ ਕਰੋ 2000 ਬੰਦੂਕਾਂ ਇਕੱਠੀਆਂ ਭਰੋ ਤੇ ਇਕੱਠੀਆਂ ਭਰ ਕੇ ਗੋਲੀਆਂ ਇਹਦੇ ਵੱਲ ਦਾਗ ਦਿਓ, ਇਹਦੇ ਸਰੀਰ ਦਾ ਕੋਈ ਹਿੱਸਾ ਕੋਈ ਅੰਗ ਬਾਕੀ ਨਾ ਰਹਿ ਜਾਏ ਜਿੱਥੇ ਗੋਲੀ ਨਾਲ ਇਹਦਾ ਸਰੀਰ ਛੰਨਣੀ ਛੰਨਣੀ ਨਾ ਹੋ ਜਾਵੇ।
ਉਹਦੇ ਸਿੰਘ ਕੇ ਕੇਤਕ ਲਾਗੀ,
ਕਹਿੰਦੇ ਸੈਂਕੜੇ ਗੋਲੀਆਂ ਦਾਗੀਆਂ, ਗੋਲੀਆਂ ਲੱਗਦਿਆਂ ਲੱਗਦਿਆਂ ਵੀ ਭਾਈ ਉਹਦੇ ਸਿੰਘ ਸ਼ਾਹੀ ਟਿੱਬੀ ਤੋਂ ਪਿਛਲੇ ਪਾਸੇ ਜਿੱਥੇ ਉਹਨਾਂ ਨੇ ਸਰੀਰ ਛੱਡਿਆ ਕਲਪ ਬ੍ਰਿਛ ਹੈ ਉੱਥੇ ਜਾ ਕੇ ਕਹਿੰਦੇ ਉੱਥੇ ਤੱਕ ਵੱਧੇ ਲੜਦੇ ਗਏ ਤੇ ਕਹਿੰਦੇ ਗੋਲੀਆਂ ਸੈਂਕੜਿਆਂ ਦੀ ਗਿਣਤੀ ਚ ਭਾਈ ਸਾਹਿਬ ਦੇ ਸਰੀਰ ਤੇ ਵੱਜੀਆਂ।
ਘਾਇਲ ਭਇਓ ਸ਼ਰੋਣ ਨਿਚਰੰਤਾ,
ਘਾਇਲ ਹੋ ਗਏ ਗੋਲੀਆਂ ਵੱਜ ਵੱਜ ਕੇ, ਸਰੀਰ ਚੋਂ ਜਿੰਨਾ ਖੂਨ ਸੀ ਉਹਨਾਂ ਛੇਕਾਂ ਚੋਂ ਭੱਕ ਭੱਕ ਕਰਕੇ ਬਾਹਰ ਨੂੰ ਵਗ ਟੁਰਿਆ ਵਹਿ ਟੁਰਿਆ, ਜਿੰਨਾ ਖੂਨ ਸੀ ਸਰੀਰ ਦਾ ਨੁਚੜ ਗਿਆ।
ਭੀਗੇ ਸਰਬ ਚੀਰ ਦਿਖਰੰਤਾ,
ਭਾਈ ਉਹਦੇ ਸਿੰਘ ਦੇ ਸਰੀਰ ਤੇ ਪਾਏ ਕੱਪੜੇ ਲਹੂ ਨਾਲ ਗਹਿ ਗੱਚ ਹੋ ਗਏ ਹਨ, ਲਾਲ ਸੁਰਖ ਹੋ ਗਏ ਹਨ, ਸਰੀਰ ਦਾ ਕੋਈ ਅੰਗ ਐਸਾ ਨਹੀਂ ਜਿੱਥੇ ਜ਼ਖਮ ਨਾ ਹੋਵੇ, ਫੱਟ ਨਾ ਹੋਵੇ, ਗੋਲੀ ਨਾ ਲੱਗੀ ਹੋਵੇ, ਸਾਰਾ ਸਰੀਰ ਕੱਪੜਿਆਂ ਸਮੇਤ ਲਾਲ ਰੰਗ ਦਾ ਗਹਿ ਗੱਚ ਹੋ ਗਿਆ ਹੈ।
ਨਹੀਂ ਮੂਰਛਾ ਪਾਏ ਸੋ ਤਾਹੇ,
ਕਹਿੰਦੇ ਇੰਨਾ ਸਰੀਰ ਜਰਰੀ ਹੋ ਗਿਆ ਜ਼ਖਮੀ ਹੋ ਗਿਆ ਫਿਰ ਵੀ ਭਾਈ ਉਹਦੇ ਸਿੰਘ ਜੀ ਮੂਰਛਤ ਨਹੀਂ ਹੋਏ, ਬੇਹੋਸ਼ ਨਹੀਂ ਹੋਏ, ਭਾਵੇਂ ਸਾਰੇ ਸਰੀਰ ਚੋਂ ਖੂਨ ਨੁੱਚੜ ਗਿਆ। ਇਹ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ।
ਬਹਰੋ ਖੜਗ ਹਨੈ ਰਣ ਮਾਹੇ,
ਕਹਿੰਦੇ ਫਿਰ ਵੀ ਤਲਵਾਰ ਚਲਾਈ ਜਾਂਦੇ, ਹਾਲਾਂਕਿ ਇਹੋ ਜਿਹੇ ਆਲਮ ਚ ਤਾਂ ਸਰੀਰ ਸਮਾਪਤ ਹੋ ਜਾਂਦਾ ਪਰ ਸਰੀਰ ਜ਼ਖਮੀ ਹੈ, ਖੂਨ ਦੀ ਇੱਕ ਬੂੰਦ ਸਰੀਰ ਚ ਨਹੀਂ ਰਹੀ, ਫਿਰ ਵੀ ਤਲਵਾਰ ਲੈ ਕੇ ਲੜੀ ਜਾਂਦੇ ਆ ਰੋਹ ਵਿੱਚ ਭਾਈ ਉਹਦੇ ਸਿੰਘ ਜੀ।
ਸ੍ਰੀ ਗੁਰ ਇਹੀ ਜਾਨ ਰਿਪ ਅਰੇ,
ਦੁਸ਼ਮਣ ਵੀ ਇਹ ਸਮਝ ਕੇ ਅੜਿਆ ਖਲੋਤਾ ਵੀ ਇਹ ਗੁਰੂ ਆਪ ਹੀ ਲੜ ਰਿਹਾ ਇੰਨੀ ਬਹਾਦਰੀ ਨਾਲ, ਦੁਸ਼ਮਣ ਨੂੰ ਵੀ ਇਹੀ ਜਾਪ ਰਿਹਾ
ਵੀ ਇਹ ਗੁਰੂ ਜੀ ਆਪ ਹੀ ਨੇ ਇੰਨੀ ਬਹਾਦਰੀ ਨਾਲ ਇੰਨੀ ਦਲੇਰੀ ਨਾਲ ਲੜ ਰਹੇ ਹਨ।
ਹਵੈ ਕਰ ਹੱਥ ਘਾਇਲ ਕੋ ਮਰੇ,
ਕਹਿੰਦੇ ਬਹੁਤ ਤੀਰ ਚਲਾ ਕੇ ਗੋਲੀਆਂ ਮਾਰੀ ਜਾਂਦੇ ਵਰਾਈ ਜਾਂਦੇ ਮੀਂਹ ਪਾ ਕੇ ਰੱਖ ਦਿੱਤਾ ਤੇ ਭਾਈ ਉਦੇ ਸਿੰਘ ਜੀ ਬਹੁਤੇ ਵੈਰੀਆਂ ਨੂੰ ਮਾਰ ਕੇ
ਕਰ ਕਰ ਹੀਲ ਧਾਏ ਟਿਗ ਢੁਕੇ,
ਕਹਿੰਦੇ ਹੱਲਾ ਕਰ ਕਰਕੇ ਕੋਲ ਜਾ ਕੇ ਵੈਰੀਆਂ ਨੂੰ ਮਾਰਦੇ ਹਨ।
ਮਾਰ ਮਾਰ ਕਰਕੇ ਮੁਖ ਕੂਕੇ,
ਮਾਰ ਮਲੋ ਮਾਰ ਲੋ ਅਕਾਲ ਹੀ ਅਕਾਲ ਕਹਿ ਕੇ ਮਲੇਛਾਂ ਨੂੰ ਮਾਰਦੇ ਜਾ ਰਹੇ ਨੇ।
ਤਉ ਨਿਕਟ ਨਹਿ ਪਹੁੰਚੇ ਰਿਪਗਨ,
ਵੈਰੀ ਨੂੰ ਹੌਸਲਾ ਨੀ ਪੈਂਦਾ ਵੀ ਕੋਲ ਜਾ ਕੇ ਭਾਈ ਉਦੇ ਸਿੰਘ ਨੂੰ ਮਾਰ ਦੇਈਏ। ਦੂਰੋਂ ਦੂਰੋਂ ਕਹੀ ਜਾਂਦੇ ਉਹ ਫੜੋ ਇਹਨੂੰ ਮਾਰੋ, ਇਹ ਤਾਂ ਗੋਲੀਆਂ ਨਾਲ ਵੀ ਨਹੀਂ ਮਰਦਾ, ਇਹ ਤਾਂ ਤੀਰਾਂ ਨਾਲ ਵੀ ਨਹੀਂ ਮਰਦਾ, ਇਹ ਗੁਰੂ ਆਪ ਹੀ ਲੱਗਦਾ ਕਰਾਬਾਤੀ ਹੈ, ਫੜੋ ਅੱਗੇ ਹੋ ਕੇ ਇਹਨੂੰ ਕਾਬੂ ਕਰੋ। ਪਰ ਅੱਗੇ ਕੌਣ ਆਵੇ, ਪਿੱਛੇ ਪਿੱਛੇ ਖਲੋਤੇ ਕਹੀ ਜਾਂਦੇ ਨੇ, ਆਵੇ ਕੌਣ ਭਾਈ ਉਹਦੇ ਸਿੰਘ ਦੇ ਸਾਹਮਣੇ, ਜਿਹੜਾ ਆਉਂਦਾ ਉਹ ਮਿੱਟੀ ਚ ਗਰਕ ਹੋ ਜਾਂਦਾ ਹੈ।
ਮਾਰ ਹੈ ਜੋਧਾ ਇਮਲਖ ਡਰ ਮਨ,
ਮਨ ਚ ਡਰਦੇ ਨੇ ਵੀ ਇਹ ਮਾਰ ਦੇਗਾ ਸਾਨੂੰ ਜੇ ਨੇੜੇ ਜਾਵਾਂਗੇ। ਜਿੰਨੇ ਤੁਰਕਾਂ ਦੇ ਯੋਧੇ ਨੇ ਉਹ ਡਰ ਰਹੇ ਨੇ ਡਰਾਕਲ ਬਣ ਕੇ, ਏਦਾਂ ਵੀ ਲੜਿਆ ਜਾ ਸਕਦਾ, ਹੈਰਾਨ ਹੁੰਦੇ ਆ ਵੀ ਸੁਣਿਆ ਬੜੀਆਂ ਬੜੀਆਂ ਲੜਾਈਆਂ ਬਾਰੇ, ਲੜਾਕੂਆਂ ਬਾਰੇ, ਯੋਧਿਆਂ ਬਾਰੇ, ਪਰ ਕੋਈ ਏਦਾਂ ਵੀ ਲੜਦਾ ਹੈ, ਇਹ ਤਾਂ ਹੈਰਾਨੀ ਹੈ। ਦੰਦਾਂ ਥੱਲੇ ਉਂਗਲੀਆਂ ਚਬਾ ਚਬਾ ਕੇ ਕਹਿੰਦੇ ਆ ਇਹ ਸੱਚ ਹੈ ਕਿ ਸੁਪਨਾ ਹੈ, ਹੈਰਾਨ ਹੋ ਰਹੇ ਨੇ ਤੁਰਕ ਵੀ।
ਡੇਢ ਪਹਿਰ ਲੋ ਰਿਪ ਦਲ ਰੋਕੇ,
ਭਾਈ ਉਹਦੇ ਸਿੰਘ ਨੇ ਤਕਰੀਬਨ ਡੇਢ ਪਹਿਰ ਤੱਕ ਵੈਰੀ ਨੂੰ ਇੱਥੇ ਰੋਕੀ ਰੱਖਿਆ। ਡੇਢ ਪਹਿਰ ਦਾ ਮਤਲਬ 3 ਘੰਟੇ ਦਾ ਇੱਕ ਪਹਿਰ ਹੁੰਦਾ।
ਗੱਜ ਕੇ ਜਕਾਰੇ ਜਾਵੇ, ਨਿਹਾਲੋ ਜਾਵੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ। ਗੁਰਬਰਿਆ ਕਾਲ ਜੜਿਆ ਵਾਜਾ ਵਾਲਿਆ ਸਤਿਗੁਰੂ ਰੱਖ ਲਿਆ ਬਿਰਦਬਾਣੇ ਦੀ ਲਾਜ, ਚਿੱਤਾ ਗੁਪਤਾ ਸ਼ਹੀਦਾ ਸਿੰਘਾ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਲੜਦੀਆਂ ਫੌਜਾਂ ਦੇ ਮਾਲਕ ਸਤਿਗੁਰੂ, ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਛੋਟੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖਾਲਸਾ ਜੱਪੇ।
ਸਾਢੇ 4 ਘੰਟੇ, ਡੇਢ ਪਹਿਰ ਦਾ ਮਤਲਬ 4.5 ਘੰਟਿਆਂ ਤੱਕ ਵੈਰੀ ਨੂੰ ਇੱਥੇ ਹੀ ਰੋਕ ਕੇ ਰੱਖਿਆ। ਨਾਲ ਦੇ ਸਾਥੀਆਂ ਸਮੇਤ ਉਹ ਵੀ ਸ਼ਹੀਦ ਹੋ ਗਏ। ਕੱਲਿਆਂ ਨੇ ਵੀ ਬੜਾ ਲੰਮੇ ਸਮੇਂ ਤੱਕ ਵੈਰੀ ਨੂੰ ਰੋਕੀ ਰੱਖਿਆ, ਅਟਕਾਈ ਰੱਖਿਆ। ਐਸੇ ਸਨ ਮਹਾਨ ਭਾਈ ਉਦੇ ਸਿੰਘ ਜੀ ਮਹਾਂਪੁਰਖ। ਇਹ ਕੌਣ ਨੇ? ਸ਼ਹੀਦ ਭਾਈ ਮਨੀ ਸਿੰਘ ਦੇ ਪੁੱਤਰ ਨੇ, ਜਿਹਨਾਂ 90 ਸਾਲ ਦੇ ਨੇੜੇ ਆਯੂ ਤੇ ਬੰਦ ਬੰਦ ਕਟਾ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਭਾਈ ਉਦੇ ਸਿੰਘ ਨੂੰ ਤਾਂ ਹੀ ਤਾਂ ਮਹਾਰਾਜ ਜੀ ਨੇ ਕਿਹਾ ਸੀ, ਖਾਲਸਾ ਜੀ ਜਦੋਂ ਸਮੱਸਿਆ ਪਵੇ, ਕੋਈ ਰਾਹ ਨਜ਼ਰ ਨਾ ਆਵੇ, ਉਦੋਂ ਭਾਈ ਉਦੇ ਸਿੰਘ ਨੂੰ ਯਾਦ ਕਰਿਓ, ਸ਼ਹੀਦ ਭਾਈ ਉਦੇ ਸਿੰਘ ਜੀ ਸਾਡੇ ਕਮਰ ਕੱਸੇ 'ਚੋਂ ਆ ਕੇ ਤੁਹਾਡੀ ਸਹਾਇਤਾ ਕਰਨਗੇ। ਉਦੇ ਸਿੰਘ ਕੀ ਕਰਨਾ ਭਾਲ, ਉਦੇ ਸਿੰਘ ਨੂੰ ਰੱਖਣਾ ਯਾਦ। ਸਾਨੂੰ ਤਾਂ ਸਾਡੇ ਜਰਨੈਲ ਵਿਸਰੀ ਜਾਂਦੇ ਹੈ, ਸਾਨੂੰ ਸਾਡੇ ਮਹਾਨ ਸ਼ਹੀਦ ਭੁੱਲੀ ਜਾ ਰਹੇ ਹਨ। ਆਪਣਿਆਂ ਸ਼ਹੀਦਾਂ ਨੂੰ ਚੇਤੇ ਰੱਖੀਏ, ਉਹਨਾਂ ਮਹਾਂਪੁਰਖਾਂ ਨੂੰ ਜਦੋਂ ਅਰਦਾਸੇ ਕਰਦੇ ਹਾਂ ਉਹਨਾਂ ਸ਼ਹੀਦਾਂ ਦੇ ਨਾਂ ਲੈ ਕੇ ਅਰਦਾਸੇ ਕਰਿਆ ਕਰੀਏ। ਸਾਡੀ ਸੁਰਤੀ ਵਿੱਚ ਸਿਮਰਤੀ 'ਚ ਇਹੋ ਜਿਹੇ ਮਹਾਂਪੁਰਖ ਹਮੇਸ਼ਾ ਰਹਿਣੇ ਚਾਹੀਦੇ ਹਨ, ਤਾਂ ਜੋ ਸਾਡਾ ਮਨੋਬਲ ਬਲਵਾਨ ਬਣਿਆ ਰਹੇ। ਸਾਡੀ ਸੁਰਤ ਢਹਿੰਦੀ ਕਲਾ ਵਿੱਚ ਤਾਂ ਹੈ ਕਿਉਂਕਿ ਅਸੀਂ ਆਪਣੇ ਸ਼ਹੀਦਾਂ ਨੂੰ ਭੁਲਾ ਬੈਠੇ। ਸਾਨੂੰ ਸਾਡੇ ਸ਼ਹੀਦ ਵਿਸਰ ਚੁੱਕੇ ਹਨ, ਜੇ ਚੇਤੇ ਵੀ ਨੇ ਕਿਸੇ ਨੂੰ ਤਾਂ ਉਹਨਾਂ ਨੇ ਵੰਡੀਆਂ ਪਾ ਲਈਆਂ, ਇਹ ਸਾਡਾ ਸ਼ਹੀਦ ਹੈ, ਇਹਦਾ ਦਿਨ ਅਸੀਂ ਮਨਾਵਾਂਗੇ। ਦੂਜਿਆਂ ਦੇ ਸ਼ਹੀਦ ਉਹ ਮਨਾਉਣ, ਸ਼ਹੀਦ ਸਾਰੀ ਕੌਮ ਦੇ ਸਾਂਝੇ ਹਨ, ਸਾਰੇ ਪੰਥ ਦੇ ਸਾਂਝੇ ਹਨ। ਕਹਿੰਦੇ ਤਕਰੀਬਨ ਡੇਢ ਪਹਿਰ ਤੱਕ ਭਾਈ ਸਾਹਿਬ ਜੀ ਨੇ ਵੈਰੀ ਦਲ ਨੂੰ ਰੋਕ ਕੇ ਰੱਖਿਆ।
ਹਨੇ ਧਾਏ ਜਿੱਤ ਜਾਏ ਬਿਲੋਕੇ,
ਕਹਿੰਦੇ ਜਿੱਧਰ ਵੀ ਜਾ ਕੇ ਵੇਖਦੇ ਵੈਰੀ ਵੱਲ ਉਹਨਾਂ ਨੂੰ ਮਾਰਦੇ ਜਾ ਰਹੇ ਹਨ।
ਦੇਵ ਬਧੂਲੇ ਆਏ ਬਿਬਾਨੇ,
ਕਹਿੰਦੇ ਦੇਵ ਬਧੂਟੀਆਂ
ਉਹ ਬੇਬਾਨ ਲੈ ਕੇ ਆਈਆਂ ਭਾਈ ਉਹਦੇ ਸਿੰਘ ਨੂੰ ਲੈਣ ਲਈ।
ਮੈਂ ਬਰ ਹੋ ਮੈਂ ਬਰੋਂ ਬਖਾਨੇ।
ਇੱਕ ਬਰੰਗਣ ਲੜਦੀ ਕਹਿੰਦੀ ਏਡਾ ਵੱਡਾ ਮਹਾਨ ਯੋਧਾ ਇਹਨੂੰ ਮੈਂ ਵਰਨਾ, ਦੂਜੀ ਕਹਿੰਦੀ ਆ ਮੈਂ ਵਰਨਾ, ਤੀਜੀ ਕਹਿੰਦੀ ਆ ਮੈਂ ਵਰਨਾ। ਏਦਾਂ ਕਹਿੰਦੇ ਉਹ ਬਰੰਗਣਾ ਵੀ ਆਪਸ ਵਿੱਚ ਲੜ ਰਹੀਆਂ ਨੇ ਭਾਈ ਉਹਦੇ ਸਿੰਘ ਨੂੰ ਵਰਨ ਵਾਸਤੇ।
ਐਸੋ ਮਹਾਵੀਰ ਮਮ ਲਾਇਕ,
ਇੱਕ ਬਰੰਗਣ ਕਹਿੰਦੀ ਇਹੋ ਜਿਹਾ ਮਹਾਵੀਰ ਯੋਧਾ ਇਹ ਮੇਰੇ ਲਾਇਕ ਹੈ, ਇਹ ਮੇਰੇ ਮੇਰੇ ਵਾਸਤੇ ਹੈ।
ਲਰਹਿ ਇਕਾਕੀ ਲੱਖ ਹੁਕਾਇਕ,
ਇਹੋ ਜਿਹੇ ਸੂਰਮੇ ਕਿੱਥੇ ਨਾ, ਸਤਯੁਗ ਤ੍ਰੇਤੇ ਵਿੱਚ ਵੀ ਨਹੀਂ ਸੀ, ਕਲਯੁਗ ਵਿੱਚ ਇਹੋ ਜਿਹੇ ਸੂਰਮੇ ਵੀ ਜਿਹੜਾ ਕੱਲਾ ਹੀ ਲੱਖਾਂ ਨਾਲ ਲੜ ਕੇ ਸ਼ਹੀਦੀ ਪਾ ਰਿਹਾ।
ਚਲੀ ਹਜ਼ਾਰੋਂ ਜਬੈ ਤੁਫੰਗੰ,
ਕਹਿੰਦੇ ਉਹ ਬਰੰਗਣਾ ਵਰਨ ਆਉਂਦੀਆਂ ਪਰ ਭਾਈ ਉਹਦੇ ਸਿੰਘ ਜੀ ਵਰਗੇ ਮਹਾਂਪੁਰਖ ਇਹਨਾਂ ਖੇਡਾਂ ਤੋਂ ਉੱਪਰ ਨੇ, ਉਹਨਾਂ ਨੂੰ ਐਸੀਆਂ ਬਰੰਗਣਾ ਦੀ ਕਾਂਖਾ ਹੀ ਨਹੀਂ ਹੈ। ਕਹਿੰਦੇ ਫਿਰ ਹਜ਼ਾਰਾਂ ਹੀ ਬੰਦੂਕਾਂ ਚੱਲੀਆਂ।
ਫੋਰ ਦੇ ਸਗਰੇ ਹੀ ਅੰਗੰ,
ਭਾਈ ਸਾਹਿਬ ਭਾਈ ਉਹਦੇ ਸਿੰਘ ਦੇ ਸਰੀਰ ਦੇ ਸਾਰੇ ਅੰਗ ਉਹਨਾਂ ਗੋਲੀਆਂ ਨਾਲ ਤੋੜ ਕੇ ਰੱਖ ਦਿੱਤੇ।
ਮਸਤਕ ਬਿਖੇ ਲੱਗੀ ਜਬ ਗੋਰੀ,
ਜਦੋਂ ਤੱਕ ਸਰੀਰ ਥੱਲੇ ਗੋਲੀਆਂ ਲੱਗਦੀਆਂ ਰਹੀਆਂ ਭਾਈ ਸਾਹਿਬ ਸ਼ਹੀਦ ਨਹੀਂ ਹੋਏ। ਅਖੀਰ ਨੂੰ 5-6 ਗੋਲੀਆਂ ਬੰਦੂਕਾਂ ਦੀਆਂ ਕੱਠੀਆਂ ਭਾਈ ਸਾਹਿਬ ਜੀ ਦੇ ਮੱਥੇ ਵਿੱਚ ਆ ਕੇ ਵੱਜੀਆਂ।
ਗਿਰਿਓ ਸਮੁਖ ਹੀ ਸ਼ਤੁਰਨ ਓਰੀ,
ਜਦੋਂ ਮੱਥੇ ਵਿੱਚ ਆ ਕੇ ਗੋਲੀਆਂ ਵੱਜੀਆਂ ਗੁਰੂ ਖਾਲਸਾ ਜੀ ਤੇ ਭਾਈ ਉਹਦੇ ਸਿੰਘ ਜਦੋਂ ਡਿੱਗੇ ਨਾ, ਪਿੱਛੇ ਨੂੰ ਨਹੀਂ ਡਿੱਗੇ, ਵੈਰੀਆਂ ਵਾਲੇ ਪਾਸੇ ਅੱਗੇ ਹੀ 2 ਕਦਮ ਪੁੱਟ ਕੇ ਅੱਗੇ ਨੂੰ ਮੂੰਹ ਤਾਣੇ ਹੋ ਕੇ ਮੂੰਹ ਭਰਨੇ ਡਿੱਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂਕਿ ਸੁਰਤ ਵਿੱਚ ਗੱਲ ਹੀ ਇਹ ਸੀ ਵੀ ਅੱਗੇ ਹੋ ਕੇ ਲੜਨਾ, ਤੇ ਜੇ ਸਿਰ ਤੇ ਗੋਲੀ ਵੱਜੇ ਉਦੋਂ ਵੀ ਸੁਰਤ ਵਿੱਚ ਇਹੀ ਖਿਆਲ ਵੀ ਹੁਣ ਡਿੱਗਣਾ ਤੇ ਮੂਹਰੇ ਡਿੱਗਣਾ, ਵੈਰੀ ਵਾਲੇ ਪਾਸੇ ਨੂੰ ਡਿੱਗਣਾ, ਪਿੱਛੇ ਨਹੀਂ ਹਟਣਾ। ਐਸੇ ਮਹਾਨ ਸੂਰਮੇ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਫਿਰ ਵੈਰੀ ਦਲ ਵਾਲੇ ਪਾਸੇ ਅੱਗੇ ਨੂੰ ਹੀ ਵੱਧ ਕੇ ਡਿੱਗੇ ਹਨ।
ਰਿਸ਼ਤੇ ਕਟਹਿ ਅਧਰ ਸੰਗ ਦੰਤਾ,
ਡਿੱਗਦਿਆਂ ਡਿੱਗਦਿਆਂ ਵੀ ਰੋਹ ਵਿੱਚ ਆਪਣੇ ਦੰਦਾਂ ਨਾਲ ਬੁੱਲ ਵੱਢਦੇ ਜਾ ਰਹੇ ਨੇ ਵੀ ਮੇਰਾ ਸਰੀਰ ਡਿੱਗ ਗਿਆ ਪਰ ਚਿੱਤ ਕਰਦਾ ਇਹਨਾਂ ਵੈਰੀਆਂ ਨੂੰ ਹਾਲੇ ਹੋਰ ਮਾਰਾਂ, ਹੋਰ ਮਾਰਨ ਦੀ ਇੱਛਾ ਤੇ ਕਚੀਚੀਆਂ ਵੱਟ ਰਹੇ ਨੇ ਭਾਈ ਉਹਦੇ ਸਿੰਘ ਜੀ।
ਭਇਓ ਉਹਦੇ ਸਿੰਘ ਕੋ ਇਮ ਅੰਤਾ,
ਕਿਉਂ ਭਾਈ ਉਹਦੇ ਸਿੰਘ ਜੀ ਗੁਰੂ ਦਾ ਧਿਆਨ ਸੁਰਤ ਵਿੱਚ ਵਸਿਆ, ਕਿਉਂਕਿ ਜਦੋਂ ਸਾਹਿਬ ਨੇ ਕਿਹਾ ਸੀ ਨਾ ਉਹਦੇ ਸਿਆਂ ਸੁਰਤ ਵਿੱਚ ਮੈਨੂੰ ਚੇਤੇ ਕਰਕੇ ਵੈਰੀ ਨੂੰ ਮਾਰਦਾ ਚਲਿਆ ਜਾਈ, ਵੈਰੀ ਨੂੰ ਮਾਰਦਿਆਂ ਮਾਰਦਿਆਂ ਸੁਰਤ ਚ ਕਲਗੀਧਰ ਨੂੰ ਵਸਾ ਕੇ ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਨੇ ਰਣ ਭੂਮੀ ਚ ਸ਼ਾਹੀ ਟਿੱਬੀ ਵਾਲੇ ਥਾਂ ਦੇ ਲਾਗੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਤੇ ਵੀਰ ਗਤੀ ਨੂੰ ਪ੍ਰਾਪਤ ਹੋ ਗਏ।
ਦੇਖ ਦੇਵਤਾ ਸਭ ਬਿਸਮਾਏ,
ਆਕਾਸ਼ ਮੰਡਲ ਚ ਦੇਵਤੇ ਵੀ ਉੱਤਰ ਆਏ ਖਾਲਸਾ ਜੀ ਸਵਰਗਪੁਰੀ ਨੂੰ ਛੱਡ ਕੇ, ਉਹ ਵੀ ਹੈਰਾਨ ਹੋ ਗਏ, ਵਿਸਮਾਦ ਵਿੱਚ ਆ ਗਏ ਕਿ ਸਤਿਗੁਰੂ ਜੀ ਨੇ ਕਿਹੋ ਜਿਹੇ ਸਿੰਘ ਪੈਦਾ ਕੀਤੇ, ਇੰਨੀ ਬਹਾਦਰੀ ਨਾਲ ਇੰਨੀ ਦਲੇਰੀ ਨਾਲ ਲੜ ਰਹੇ ਨੇ, ਇਉਂ ਵੀ ਲੜਿਆ ਜਾ ਸਕਦਾ? ਕਹਿੰਦੇ ਦੇਵਤੇ ਵੀ ਦੇਵ ਮੰਡਲ ਚੋਂ ਆਏ, ਉਹਨਾਂ ਨੇ ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ ਤੇ ਸ਼ਹੀਦ ਭਾਈ ਉਹਦੇ ਸਿੰਘ ਤੇ ਫੁੱਲਾਂ ਦੀ ਵਰਖਾ ਕਰਦੇ ਹੈ। ਧੰਨ ਨੇ ਗੁਰੂ ਦੇ ਲਾਲ ਜਿਹੜੇ ਧਰਮ ਯੁੱਧ ਵਾਸਤੇ ਇਤਨੀ ਬਹਾਦਰੀ ਨਾਲ ਲੜ ਕੇ ਸ਼ਹੀਦੀਆਂ ਪਾ ਰਹੇ ਨੇ।
ਗੁਰ ਪ੍ਰਤਾਪ ਜਨ ਹੈ ਸਮੁਦਾਇ,
ਦੇਵਤੇ ਗੁਰੂ ਸਾਹਿਬ ਦਾ ਪ੍ਰਤਾਪ ਜਾਣਦੇ ਹੈ ਕਿ ਇਹਨਾਂ ਸਿੰਘਾਂ ਦੇ ਕੋਲ ਗੁਰੂ ਦੀ ਕਲਾ ਵਰਤ ਰਹੀ ਹੈ, ਸਤਿਗੁਰੂ ਕਲਗੀਧਰ ਜੀ ਦਾ ਪ੍ਰਤਾਪ ਵਰਤ ਰਿਹਾ।
ਸਤਿਗੁਰ ਸਿਮਰਤ ਉਰ ਕਰ ਧਿਆਨ,
ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਜਦੋਂ ਸ਼ਹੀਦ ਹੋਏ ਹੈ, ਭਾਈ ਸੰਤੋਖ ਸਿੰਘ ਜੀ ਇੱਥੇ ਦੱਸ ਰਹੇ ਨੇ ਕਿ ਉਹਨਾਂ ਦੇ ਧਿਆਨ ਵਿੱਚ ਉਹਨਾਂ ਦੀ ਸੁਰਤ ਵਿੱਚ ਕਲਗੀਧਰ ਦਾ ਚਿੰਤਨ ਚੱਲ ਰਿਹਾ ਸੀ। ਭਾਵੇਂ ਸਰੀਰਕ ਤੌਰ ਤੇ ਵੈਰੀ ਨੂੰ ਮਾਰ ਰਹੇ ਸੀ, ਭਾਵਨਾ ਇਹ ਸੀ ਮੇਰੇ ਸਾਹਿਬ ਤੇ ਚੜ ਕੇ ਆਏ ਆ ਮਲੇਛ, ਇਹਨਾਂ ਨੂੰ ਕੱਟ ਕੱਟ ਕੇ ਡੱਕਰੇ ਕਰਕੇ ਸੁੱਟ ਦੇਣਾ, ਇਹ ਭਾਵਨਾ ਨਾਲ ਲੜੇ ਵੀ ਮੇਰੇ ਸਾਹਿਬ ਤੇ ਆਏ ਆ ਚੜ ਕੇ। ਇਉਂ ਬਹਾਦਰੀ ਨਾਲ ਲੜਦਿਆਂ ਸੁਰਤੀ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੂੰ ਸਿਮਰਦਿਆਂ ਗੁਰੂ ਗੁਰੂ ਜਪਦਿਆਂ ਗੁਰੂ ਗੁਰੂ ਸਿਮਰਦਿਆਂ
ਉਦੇ ਸਿੰਘ ਛੋਰੇ ਤਬ ਪ੍ਰਾਨ
ਭਾਈ ਉਦੇ ਸਿੰਘ ਜੀ ਨੇ ਆਪਣੇ ਪ੍ਰਾਨ ਤਿਆਗੇ ਹਨ ਸੂਖਸ਼ਮ ਸਰੀਰ ਤਿਆਗਿਆ ਹੈ ਔਰ ਨਿਰਾਕਾਰ ਸਰੂਪ ਹੈ ਜੋ ਕਲਗੀਧਰ ਸਵਾਮੀ ਜੀ ਦਾ ਉਸ ਨਿਰਾਕਾਰ ਸਰੂਪ ਵਿੱਚ ਭਾਈ ਉਦੇ ਸਿੰਘ ਜੀ ਜਾ ਕੇ ਇਉਂ ਸਮਾ ਗਏ ਜੋਤੀ ਜਿਉਂ ਜੋਤੀ ਜਿਉਂ ਜਲ ਮੈਂ ਜਲ ਆਹੇ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਐਸੀ ਅਵਸਥਾ ਵਿੱਚ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਵਾਲੀ ਅਵਸਥਾ ਨੂੰ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਪ੍ਰਾਪਤ ਹੋ ਗਏ ਹਨ
ਦੋਹਰਾ ਸਭ ਸਿੰਘਨ ਕੋ ਸੰਗ ਲੈ ਉਦੇ ਸਿੰਘ ਬਲ ਸੂਰ
ਭਾਈ ਉਦੇ ਸਿੰਘ ਜੀ ਜੋ ਬੜੇ ਬਲਵਾਨ ਬੜੇ ਸੂਰਮੇ ਨੇ ਉਹਨਾਂ ਦੇ ਨਾਲ ਜਿੰਨੇ ਸਿੰਘ ਸ਼ਹੀਦ ਹੋਏ ਸਨ ਉਹ ਵੀ ਖੜੇ ਉਡੀਕ ਰਹੇ ਸੀ ਹਾਲੇ ਉਹਨਾਂ ਨੇ ਚਾਲਾ ਨਹੀਂ ਪਾਇਆ ਸੱਚਖੰਡ ਨੂੰ ਉਹ ਵੀ ਉਡੀਕ ਰਹੇ ਸੀ ਵੀ ਜਦੋਂ ਸਾਡਾ ਜਰਨੈਲ ਆਊ ਉਹਦੇ ਨਾਲ ਜਾਵਾਂਗੇ ਭਾਈ ਉਹਦੇ ਸਿੰਘ ਜੀ ਜਦੋਂ ਸ਼ਹੀਦ ਹੋ ਕੇ ਆਪਣੇ ਨਾਲ ਦੇ ਸਾਥੀਆਂ ਨਾਲ ਆ ਰਲੇ
ਗੁਰੂ ਨਿਕਟ ਪਦ ਪਾਏ ਬੜ ਜਗ ਮਹਿ ਜਸ ਭਰਪੂਰ
ਭਾਈ ਉਹਦੇ ਸਿੰਘ ਜੀ ਆਪਣੇ ਨਾਲ ਦੇ ਸਾਥੀ ਸਿੰਘਾਂ ਸਮੇਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਿਕਟ ਪਦਵੀ ਨੂੰ ਨਿਕਟ ਵਰਤੀ ਸਿੱਖਾਂ ਦੀ ਖੇਡ ਜਿਹੜੀ ਹੈ ਨਾ ਸਲੋਕ ਮੁਕਤੀ ਸਮੀਪ ਮੁਕਤੀ ਜਿਹੜੀ ਹੈ ਉਹ ਕੋਲ ਰਹਿਣ ਦੀ ਵੀ ਹਰ ਵੇਲੇ ਆਪਣੇ ਇਸ਼ਟ ਕੋਲ ਰਹਿਣਾ ਉਹਨੂੰ ਸਮੀਪ ਮੁਕਤੀ ਕਹਿੰਦੇ ਆ ਉਹ ਸਮੀਪ ਮੁਕਤੀ ਨੂੰ ਭਾਈ ਉਦੇ ਸਿੰਘ ਜੀ ਨੇ ਪ੍ਰਾਪਤ ਕੀਤਾ ਔਰ ਉੱਚ ਪਦਵੀ ਪ੍ਰਾਪਤ ਕੀਤੀ ਅਤੇ ਪੂਰੇ ਸੰਸਾਰ ਭਰ ਵਿੱਚ ਭਾਈ ਉਦੇ ਸਿੰਘ ਜੀ ਦਾ ਜਸ ਪ੍ਰਗਟ ਹੋਇਆ ਅੱਜ ਵੀ ਉਹਨਾਂ ਦੇ ਸ਼ਹੀਦੀ ਅਸਥਾਨ 'ਤੇ ਭਾਈ ਉਦੇ ਸਿੰਘ ਜੀ ਦੇ ਅਸਥਾਨ 'ਤੇ ਸੈਂਕੜੇ ਯਾਤਰੂ ਹਜ਼ਾਰਾਂ ਸਿੱਖ ਨਤਮਸਤਕ ਹੋ ਕੇ ਭਾਈ ਉਦੇ ਸਿੰਘ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹਨ
ਭੁਜੰਗ ਪ੍ਰਿਆਤ ਛੰਦ ਸਭੈ ਸਿੰਘ ਸੂਰੇ ਜਮੈ ਮਾਰ ਲੀਨੇ
ਜਦੋਂ ਭਾਈ ਉਦੇ ਸਿੰਘ ਜੀ ਦੇ ਨਾਲ ਸਾਰੇ ਸਾਥੀ ਸਿੰਘ ਮਾਰੇ ਗਏ ਸ਼ਹੀਦੀ ਪ੍ਰਾਪਤ ਕਰ ਗਏ
ਪਹਾੜੀ ਮਲਿਛੈ ਬੀ ਲੋਕੈ ਸੋ ਚੀਨੇ
ਜਿੰਨੇ ਪਹਾੜੀਏ ਸੀ ਤੇ ਤੁਰਕ ਸੀ ਉਹ ਹੁਣ ਅੱਗੇ ਆ ਕੇ ਵੇਖਦੇ ਆ ਧਿਆਨ ਨਾਲ ਗਉ ਨਾਲ ਵੀ ਕੋਈ ਜਿਉਂਦਾ ਬਚ ਗਿਆ ਤੇ ਕਿਤੇ ਹਮਲਾ ਹੀ ਨਾ ਕਰ ਦੇਵੇ ਇੱਦਾਂ ਡਰਦੇ ਡਰਦੇ ਆਉਂਦੇ ਆ ਵੀ ਇਹਨਾਂ ਦਾ ਕੀ ਪਤਾ ਵੀ ਤਾਂ ਡਿੱਗੇ ਪਏ ਵੀ ਉੱਠ ਕੇ ਗਲ ਪੈ ਜਾਂਦੇ ਆ ਕਹਿੰਦੇ ਜਦੋਂ ਮੁਦਕੀ ਦਾ ਜੰਗ ਹੋਇਆ ਸੀ ਨਾ ਅੰਗਰੇਜ਼ਾਂ ਨਾਲ ਇੱਕ ਅੰਗਰੇਜ਼ ਅਫਸਰ ਨੇ ਘਟਨਾ ਲਿਖੀ ਹੈ ਕਹਿੰਦਾ ਮੈਂ ਵੇਖਿਆ ਵੀ ਇੱਕ ਸਿੰਘ ਜਿਹਦੀਆਂ ਦੋਵੇਂ ਲੱਤਾਂ ਵੱਢੀਆਂ ਹੋਈਆਂ ਖੱਬੀ ਬਾਂਹ ਵੱਢੀ ਹੋਈ ਸਰੀਰ ਸਾਰਾ ਖੂਨ ਨਾਲ ਲੱਥ ਪੱਥ ਅਤੇ ਹੱਥ 'ਤੇ ਉਹਦੇ ਤਲਵਾਰ ਕਹਿੰਦੇ ਮੈਂ ਉਹਦੇ ਕੋਲ ਜਾ ਕੇ ਨਾ ਨੇੜੇ ਜੀ ਜਾ ਕੇ ਵੇਖਣ ਲੱਗਾ ਵੀ ਜਿਉਂਦਾ ਕਿ ਮਰਿਆ ਕਹਿੰਦੇ ਮੈਂ ਜਦੋਂ ਕੋਲ ਗਿਆ ਤੇ ਇੱਕਦਮ ਉਹਦੀਆਂ ਅੱਖਾਂ ਖੁੱਲੀਆਂ ਤੇ ਜ਼ਮੀਨ ਤੋਂ ਬੁੜਕ ਕੇ ਉੱਪਰ ਉੱਠਿਆ ਹਾਲਾਂਕਿ ਲੱਤਾਂ ਵੱਢੀਆਂ ਹੋਈਆਂ ਇੱਕ ਬਾਂਹ ਕੱਟੀ ਹੋਈ ਤੇ ਤਲਵਾਰ ਲੈ ਕੇ ਕਹਿੰਦੇ ਮੈਨੂੰ ਮਾਰਨ ਪਿਆ ਤੇ ਮੈਂ ਇੱਕਦਮ ਪਿੱਛੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਕਹਿੰਦਾ ਇੰਨੇ ਬਹਾਦਰ ਨੇ ਇਹ ਇੰਨੇ ਦਲੇਰ ਨੇ ਕਿ ਵੱਡੇ ਟੁੱਕੇ ਹੋਏ ਵੀ ਲੜਨ ਤੋਂ ਪਿੱਛੇ ਨਹੀਂ ਹਟਦੇ ਇਹਨਾਂ ਦੀ ਸੁਰਤ ਵਿੱਚ ਇਹੋ ਜਿਹਾ ਬੀਰਸ ਹੈ ਇੱਕ ਅੰਗਰੇਜ਼ ਅਫਸਰ ਦੀ ਲੇਖਣੀ ਜਿਹਨੇ ਆਪਣੇ ਹੱਥੀਂ ਵੇਖਿਆ ਹੋਇਆ ਇਹ ਮਾਹੌਲ ਆਪਣੇ ਹੱਥੀਂ ਲਿਖਿਆ ਤੋ ਕਹਿੰਦੇ ਜਿਹੜੇ ਤੁਰਕ ਨੇ ਨਾ ਜਦੋਂ ਵੇਖਿਆ ਵੀ ਸਿੰਘ ਮਾਰੇ ਗਏ ਸਾਰੇ ਫਿਰ ਵੀ ਹੌਸਲਾ ਨਹੀਂ ਕਰਦੇ ਵੀ ਕਿਤੇ ਜ਼ਖਮੀ ਪਏ ਵੀ ਉੱਠ ਕੇ ਮਾਰਨ ਪੈ ਜਾਂਦੇ ਆ ਚੰਗੀ ਤਰ੍ਹਾਂ ਗਉ ਨਾਲ ਵੇਖਦੇ ਹਨ
ਮਹਾਮੋਦ ਧਾਰਿਓ ਗੁਰੂ ਮਾਰ ਲੀਨੋ
ਖੁਸ਼ ਹੋਏ ਇਹਨਾਂ ਨੇ ਢੋਲ ਵਜਵਾਏ ਨੱਚਣ ਲੱਗ ਪਏ ਕਹਿੰਦੇ ਅਸੀਂ ਗੁਰੂ ਮਾਰ ਲਿਆ ਇਹਨਾਂ ਨੂੰ ਇਹ ਸੀ ਭਾਈ ਉਦੇ ਸਿੰਘ ਨੂੰ ਸ਼ਹੀਦ ਕੀਤਾ ਤੇ ਕਹਿੰਦੇ ਅਸੀਂ ਗੁਰੂ ਇਹੀ ਸਮਝਦੇ ਸੀ ਵੀ ਗੁਰੂ ਜੀ ਨੇ ਇੰਨੀ ਬਹਾਦਰੀ ਨਾਲ ਜਿਹੜੇ ਲੜ ਰਹੇ ਸੀ ਤੇ ਕਹਿੰਦੇ ਬੜੀਆਂ ਖੁਸ਼ੀਆਂ ਮਨਾਉਣ ਲੱਗੇ ਤੇ ਉੱਚੀਆਂ ਉੱਚੀਆਂ ਕਿਲਕਾਰੀਆਂ ਮਾਰਦੇ ਤੇ ਹੱਸਦੇ ਵੀ ਅਸੀਂ ਗੁਰੂ ਮਾਰ ਲਿਆ
ਫਤਿਹ ਅੱਜ ਹੋਈ ਨਹੀਂ ਜਾਨ ਦੀਨੋ
ਕਹਿੰਦੇ ਅੱਜ ਸਾਡੀ ਫਤਿਹ ਹੋ ਗਈ ਅਸੀਂ ਗੁਰੂ ਨੂੰ ਜਾਣ ਨਹੀਂ ਦਿੱਤਾ ਗੁਰੂ ਦੇ ਸਮੇਤ ਉਹਨਾਂ ਦੇ ਸਾਰੇ ਸਿੰਘਾਂ ਨੂੰ ਮਾਰ ਮੁਕਾਇਆ ਏਦਾਂ ਹੌਸਲਾ ਕਰੀ ਜਾਣ ਉਹ ਤੁਰਕ ਪਰ ਇਹ ਝੂਠੇ ਦਿਲਾਸੇ ਸੀ ਸਤਿਗੁਰਾਂ ਨੂੰ ਕੌਣ ਵਿਜਈ ਕਰ ਸਕਦਾ ਹੈ ਜਿਨ੍ਹਾਂ ਦੇ ਚਰਨਾਂ 'ਚ ਵਿਜੈ ਲਛਮੀ ਹਰ ਵੇਲੇ ਹੱਥ ਜੋੜ ਕੇ ਖਲੋਤੀ ਰਹਿੰਦੀ ਹੈ ਗਰੀਬ ਨਵਾਜ ਪਾਤਸ਼ਾਹ ਦੇ ਦੂਸਰੇ ਮਹਾਨ ਜਰਨੈਲ ਧੰਨ ਬਾਬਾ ਜੀਵਨ ਸਿੰਘ ਜੀ ਦੇ ਜੰਗ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ,